कृपा करो दीन के दाते, मेरा गुण अवगण ना विचारो को, कृपा करो दीन के दाते, मेरा गुण अवगण नाम विचारो कोई, माटी का क्या तोपे स्वामी, महानस की गत एक, दंडौत बंदन अनिक बार, सर्व कला समरथ डोलन ते राखो हो प्रभु, नानक देह कर हाथ डोलन ते राखो हो प्रभु, नानक देह कर हाथ, परम सम्मान योग जुगो जुग अटल, साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर हुणे ही सतगुरां दी अमृत गुरबाणी दा रस पिन्ना कीर्तन आप जी श्रवण कर रहे सी। कल हजूर दी बख्शिश द्वारा सतगुरु गुरु नानक साहिब महाराज सतगुरां दा श्री गुरु ग्रंथ साहिब जी दे आरंभक राग विच जो पहला शब्द है उस दी विचार आपां आरंभ कीती है। पहला राग श्री राग, और जो पहला अमृत शब्द है उस दियां आरंभक तुकां मोती ता मंदर उस रहे, रतनी ता हो है जड़ाओ, कस्तूर कुंगू अगर चंदन, लीप आवे चाहो, मत देख भूला विसरे, तेरा चित ना आवे ना हो। इस अमृत शब्द दिया जो रहाओ दिया तुकां ने उन्हां दो तुकां नूं आधार बना के आपां विचार प्रारंभ कीती है। ओ दो रहाओ दिया तुकां ने हर बिन जियो जल बल जाओ, मैं अपना गुर पूछ देख्या अवर नाही, ਥਾਂ। ਇਸ ਦੀ ਵਿਚਾਰ ਕੱਲ ਗੁਰੂ ਬਖਸ਼ਿਸ਼ ਨਾਲ ਆਰੰਭ ਕੀਤੀ ਸੀ, ਆਓ ਉਸੇ ਹੀ ਲੜੀ ਨੂੰ ਆਪ ਜੀ ਦੇ ਸਨਮੁਖ ਸਤਿਗੁਰਾਂ ਦੀ ਬਖਸ਼ਿਸ਼ ਨਾਲ ਅੱਗੇ ਵਿਚਾਰ ਕਰ ਸਕਾਂ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਬੈਠੇ ਹੋ, ਪਲੀਜ਼ ਬੱਚਿਆਂ ਨੂੰ ਪਕੜ ਲਓ, ਕਿਉਂਕਿ ਸੰਗਤ ਵਿੱਚ ਥੋੜਾ ਜਿਹਾ ਟਿਕਾ ਬਣ ਸਕੇ। ਸਤਿਗੁਰੂ ਬਖਸ਼ਿਸ਼ ਕਰਨ, ਆਪ ਵਿੱਚ ਵਰਤ ਕੇ ਵਿਚਾਰ ਕਰਾ ਲੈਣ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਜੋ ਵਿਚਾਰ ਆਪਾਂ ਕੀਤੀ ਸੀ, ਥੋੜਾ ਜਿਹਾ ਉਸ ਅੰਮ੍ਰਿਤ ਬਚਨ ਤੇ ਉਸ ਵਿਚਾਰ ਤੇ ਪੰਛੀ ਝਾਤਕ ਹੈ। ਰਹਾਓ ਦੀਆਂ ਤੁਕਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਬੋਲ ਨੇ ਕਿ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਜਿੰਦ ਜਿਹੜੀ ਉਹ ਸੜ ਭੁੱਜ ਜਾਂਦੀ ਹੈ, ਜਲ ਬਲ ਜਾਂਦੀ ਹੈ, ਤੇ ਇਸ ਗੱਲ ਦਾ, ਇਸ ਜਿੰਦ ਦੇ ਸੜਨ ਦਾ, ਕ੍ਰਿਜਣ ਦਾ, ਪਲਚਣ ਦਾ, ਭੁੱਜਣ ਦਾ ਸਾਨੂੰ ਸਾਡੇ ਸਤਿਗੁਰੂ ਨੇ ਇਹ ਗੱਲ ਸਮਝਾਈ ਹੈ। ਗੁਰੂ ਨੂੰ ਪੁੱਛ ਕੇ ਆਇਆ ਤੇ ਗੁਰੂ ਦੇ ਬਚਨ ਦੱਸਣਾ ਪਿਆ ਕਿ ਹਰ ਬਿਨ ਜੀਉ ਜਲ ਬਲ ਜਾਓ, ਮੈਂ ਆਪਣਾ ਗੁਰਪੁੱਛ ਦੇਖਿਆ ਅਵਰ ਨਾਹੀ ਥਾਉ ਰਹਾਓ। ਪਰ ਕੱਲ ਇੱਕ ਬੇਨਤੀ ਕੀਤੀ ਸੀ ਕਿ ਅੱਖਰੀ ਅਰਥ ਬੜੇ ਸਰਲ ਨੇ, ਪਰ ਗੁਰੂ ਸਾਹਿਬ ਨੇ ਇਹ ਜਿਹੜਾ ਸ਼ਬਦ ਵਰਤਿਆ, ਮੈਂ ਆਪਣਾ ਗੁਰਪੁੱਛ ਦੇਖਿਆ, ਤੇ ਅਰਜ਼ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਗੁਰੂ ਕੌਣ ਹੈ। ਇਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਸੀਂ ਪ੍ਰਮਾਣ ਲਏ ਸਨ ਕਿ ਗੁਰੂ ਨਾਨਕ ਸਾਹਿਬ ਜੀ ਨੇ ਅੰਮ੍ਰਿਤ ਗੁਰਬਾਣੀ ਦੇ ਵਿੱਚ ਇਸ ਵੱਲ ਖਾਸ ਕਰਕੇ ਇਸ਼ਾਰਾ ਕੀਤਾ ਤੇ ਉਹ ਹਜ਼ੂਰ ਦੀਆਂ 66 ਰਾਗ ਦੀਆਂ 2 ਤੁਕਾਂ ਤਤ ਨਿਰੰਜਨ ਜੋਤ ਸਬਾਈ ਸੋਹੰਗ ਭੇਦ ਨਾ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਉੱਥੇ ਬੜੇ ਸਰਲ ਸ਼ਬਦ ਗੁਰਦੇਵ ਨੇ ਵਰਤੇ ਕਿ ਆਪਣੇ ਸਤਿਗੁਰੂ ਦਾ, ਆਪਣੇ ਗੁਰੂ ਦੇ ਬਾਰੇ ਦੱਸਦਿਆਂ ਕਿ ਜਿਸ ਨੂੰ ਅਸੀਂ ਪਰਮੇਸ਼ਵਰ ਕਹਿੰਦੇ ਹਾਂ, ਵਾਹਿਗੁਰੂ ਕਹਿੰਦੇ ਹਾਂ, ਅਕਾਲ ਪੁਰਖ ਕਹਿੰਦੇ ਹਾਂ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ, ਉਹ ਅਪਰੰਪਰ ਪਾਰ ਬ੍ਰਹਮ ਪਰਮੇਸ਼ਵਰ ਮੈਨੂੰ ਗੁਰੂ ਵਿੱਚ, ਗੁਰੂ ਰੂਹ ਵਿੱਚ ਮਿਲਿਆ ਹੈ। ਦੂਸਰੀ ਕੱਲ ਇੱਕ ਮੈਂ ਇਸ਼ਾਰਾ ਹੋਰ ਕੀਤਾ ਸੀ ਕਿ ਸਿੱਧਾਂ ਦੇ ਜਿਹੜੇ ਪ੍ਰਸ਼ਨ ਨੇ ਉਹਨਾਂ ਵਿੱਚ ਵੀ ਇਹ ਸਵਾਲ ਸੀ ਕਿ ਤੁਹਾਡਾ ਗੁਰੂ ਕੌਣ, ਤੇ ਮਹਾਰਾਜ ਜੀ ਨੇ ਸ਼ਬਦ ਵਰਤਿਆ ਸੀ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਆਓ ਸਤਿਗੁਰੂ ਕੀ ਬਾਣੀ ਵਿੱਚੋਂ ਇਸ ਪਵਿੱਤਰ ਬਚਨ ਨੂੰ ਹੋਰ ਵਿਚਾਰਨ ਦਾ ਯਤਨ ਕਰੀਏ। ਉਂਝ ਵੈਸੇ ਕੱਲ ਅਰਜ਼ ਸੀ ਕਿ ਸ਼ਬਦ ਜੋ ਹੈ ਉਹ ਅਸਲ ਚ ਇਸ ਪਸਾਰੇ ਤੋਂ ਪਹਿਲਾਂ ਵੀ ਹੈ। ਸ਼ਬਦ ਹੁਕਮ ਰੂਪ ਹੈ, ਸ਼ਬਦ ਬਾਣੀ ਰੂਪ ਹੈ, ਸ਼ਬਦ ਬ੍ਰਹਮ ਰੂਪ ਹੈ, ਸ਼ਬਦ ਜੋਤ ਰੂਪ ਵੀ ਹੈ, ਸ਼ਬਦ ਗੁਰੂ ਰੂਪ ਵੀ ਹੈ। ਇਹ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹੈ। ਉਂਝ ਹਜ਼ੂਰ ਨੇ ਇਸ ਸ਼ਬਦ ਨੂੰ 3 ਰੂਪਾਂ ਵਿੱਚ ਜਪਜੀ ਸਾਹਿਬ ਦੀ ਬਾਣੀ ਵਿੱਚ ਵੀ ਬਖਸ਼ਿਸ਼ ਕੀਤੀ। ਜਦੋਂ ਅਸੀਂ ਹਜ਼ੂਰ ਦੀ 5ਵੀਂ ਪੌੜੀ ਪੜ੍ਹਦੇ ਹਾਂ ਉਸ ਵਿੱਚ ਮਹਾਰਾਜ ਜੀ ਦਾ ਸ਼ਬਦ ਹੈ ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਹੁਣ ਦੇਖੋ ਇਸ ਸ਼ਬਦ ਲਈ ਮਹਾਰਾਜ ਨੇ ਇੱਕ ਸ਼ਬਦ ਨਾਦ, ਦੂਸਰਾ ਵੇਦ ਤੇ ਤੀਸਰਾ ਰਹਿਆ ਸਮਾਈ ਸ਼ਬਦ ਵਰਤਿਆ ਹੈ। ਇਹਦਾ ਮਤਲਬ ਸ਼ਬਦ ਜੋ ਹੈ ਉਹ ਨਾਦ ਰੂਪ ਹੈ, ਸ਼ਬਦ ਜੋ ਹੈ ਉਹ ਗਿਆਨ ਰੂਪ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਕੱਲਾ ਨਾਦ ਔਰ ਗਿਆਨ ਰੂਪ ਹੀ ਨਹੀਂ, ਉਹ ਸ਼ਬਦ ਸਾਰੀਆਂ ਥਾਵਾਂ ਤੇ ਸਰਬ ਵਾਪਕ ਹੋ ਕੇ ਸਮਾਇਆ ਹੋਇਆ ਹੈ ਇਸ ਬੇਨਤੀ ਨੂੰ ਕਿ ਗੁਰਮੁਖ ਨਾਦੰਗ ਅਸੀਂ ਰੋਜ਼ ਪੜ੍ਹਨੇ ਖਾਂ ਪਾਠ ਨਾਦ ਵੇਦ ਤੇ ਰਹਿਆ ਸਮਾਈ ਉਸ ਸ਼ਬਦ ਨੂੰ ਜਿਸ ਦਾ ਜ਼ਿਕਰ ਆਪਾਂ ਕਰਨੇ ਪਏ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਕੋਈ ਥਾਂ ਕੋਈ ਸਰੀਰ ਕੋਈ ਹਿਰਦਾ ਜਾਂ ਕੋਈ ਵਜੂਦ ਐਸਾ ਨਹੀਂ ਜਿੱਥੇ ਉਹ ਸ਼ਬਦ ਗੂੰਜ ਨਹੀਂ ਰਿਹਾ। ਗੁਰੂ ਨਾਨਕ ਸਾਹਿਬ ਜੀ ਦੀ ਬਚਨ ਨੇ ਹਜ਼ੂਰ ਦੇ ਅੰਮ੍ਰਿਤ ਬੋਲ ਕਿ ਘੱਟ ਘੱਟ ਵਾਜਹਿ ਨਾਦ, ਉੱਥੇ ਮਹਾਰਾਜ ਨੇ ਸੁਖਮਨੀ ਸਾਹਿਬ ਚ ਅਸੀਂ ਪੜ੍ਹਨੇ ਆ ਕਿ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਵਿਸ਼ਰਾਮ ਸੁਨ ਸਮਾਧ ਅਨਹਤ ਤੈ ਨਾਦ ਕਹਿ ਨਾ ਜਾਈ ਅਚਰਜ ਵਿਸਮਾਦ। ਉਹ ਸ਼ਬਦ ਨਿਰੰਤਰ ਹੀ ਚੱਲ ਰਿਹਾ ਹੈ, ਉਹ ਨਾਦ ਰੂਪ ਹੈ। ਦੂਸਰਾ ਸ਼ਬਦ ਹੈ ਜੀ ਵੇਦਨ। ਇੱਥੇ ਦਾਸ ਇੱਕ ਬੇਨਤੀ ਕਰੇ ਗੁਰੂ ਗ੍ਰੰਥ ਸਾਹਿਬ ਵਿੱਚ ਵੇਦ ਦਾ ਲਫ਼ਜ਼ੀ ਅਰਥ ਸਿਰਫ ਗਿਆਨ ਹੈ, ਪਰ ਜਿੱਥੇ ਗ੍ਰੰਥ ਦੇ ਰੂਪ ਵਿੱਚ ਆਇਆ ਉੱਥੇ ਗੁਰਦੇਵ ਨੇ ਵੇਦ ਸ਼ਬਦ ਨਾਲ ਗਿਣਤੀ ਵੀ ਲਾਈ ਹੈ ਤੇ ਕਈ ਥਾਵਾਂ ਤੇ ਮਹਾਰਾਜ ਜੀ ਨੇ ਸਿਰਫ ਗਿਣਤੀ ਰਹਿਣ ਦਿੱਤੀ, ਵੇਦ ਸ਼ਬਦ ਨਹੀਂ ਵਰਤਿਆ। ਜਿਵੇਂ ਅਸੀਂ ਪਾਠ ਕਰਨੇ ਆ ਚਾਰ ਪੁਕਾਰ ਹੈ ਨਾਤੂ ਮਨ ਹੈ ਖੱਟ ਪੀ ਏਕਾ ਬਾਤ ਬਖਾਨੇ ਦਸ ਅਸਤੀ ਮਿਲ ਏਕੋ ਕਹਿਆ ਤਾਂ ਪੀ ਜੋਗੀ ਭੇਦ ਨਾ ਲਏਗਾ। ਇੱਥੇ ਸਤਿਗੁਰੂ ਨੇ ਗ੍ਰੰਥਾਂ ਦਾ ਨਾਮ ਨਹੀਂ ਲਿਖਿਆ, ਸਿਰਫ ਗਿਣਤੀ ਦਿੱਤੀ ਹੈ ਕਿ ਚਾਰ ਖੱਟ ਤੇ ਦਸ ਅਸ਼ਟੀ। ਮਹਾਰਾਜ ਨੇ ਸਿਰਫ ਗਿਣਤੀ ਦਿੱਤੀ। ਚਾਰ ਦਾ ਲਫ਼ਜ਼ੀ ਅਰਥ ਭਾਵਾਂ ਗੁਰਬਾਣੀ ਵਿੱਚ ਸੁੰਦਰਤਾ ਵੀ ਹੈ ਸੁਹਾਪਣ ਵੀ ਹੈ। ਪਾਠ ਅਸੀਂ ਕਰਨੇ ਆ ਗਾਵੇ ਕੋ ਗੁਣ ਵਡਿਆਈਆਂ ਚਾਰ, ਉੱਥੇ ਚਾਰ ਗਿਣਤੀ ਨਹੀਂ, ਉੱਥੇ ਚਾਰ ਦਰ ਤੇ ਸੁੰਦਰ ਸੋਹਣੀਆਂ। ਇੱਥੇ ਸ਼ਬਦ ਕਹਿ ਚਾਰ ਪੁਕਾਰ ਹੈ, ਇੱਥੇ ਚਾਰ ਗਿਣਤੀ ਦਾ ਇਹਦਾ ਸਿੱਧਾ ਜਿਹਾ ਅਰਥ ਹੋ ਗਿਆ ਜੀ ਕਿ ਚਾਰ ਵੇਦ। ਖੱਟ, ਖੱਟ ਦਾ ਅਰਥ ਹੈ ਛੇ, ਪਰ ਇੱਥੇ ਸ਼ਾਸਤਰ ਸ਼ਬਦ ਨਹੀਂ ਵਰਤਿਆ, ਸਿਰਫ ਛੇ ਸ਼ਬਦ ਵਰਤਿਆ, ਖੱਟ ਵਰਤਿਆ। ਇਹਦੇ ਲਫ਼ਜ਼ੀ ਅਰਥ ਇਹੀ ਸਿੱਧੇ ਹੋ ਜਾਣਗੇ ਛੇ ਸ਼ਾਸਤਰ। ਚਾਰ ਪੁਕਾਰੈ ਨਾ ਤੂੰ ਮਾਨੈ ਖੱਟ ਪੀ ਏਕਾ ਬਾਤ ਬਖਾਨੈ ਦਸ ਅਸ਼ਟੀ। ਦਸ ਅਸ਼ਟੀ ਦਾ ਅਰਥ ਹੈ ਅੱਠ, ਦਸ ਤੇ ਅੱਠ ਅਠਾਰਾਂ, ਪਰ ਉੱਥੇ ਮਹਾਰਾਜ ਜੀ ਨੇ ਗ੍ਰੰਥ ਪੁਰਾਣ ਨਹੀਂ ਵਰਤਿਆ। ਵੇਦਾਂ ਦੀ ਗਿਣਤੀ ਚਾਰ ਹੈ, ਸ਼ਾਸਤਰਾਂ ਦੀ ਗਿਣਤੀ ਛੇ ਹੈ ਤੇ ਪੁਰਾਣਾਂ ਦੀ ਗਿਣਤੀ ਅਠਾਰਾਂ ਹੈ। ਸਤਿਗੁਰੂ ਨੇ ਸਿਰਫ ਗਿਣਤੀ ਲੈ ਲਈ। ਆਪਾਂ ਆਪਣੇ ਵਿਸ਼ੇ ਤੇ ਰਹਿਣਾ ਹੈ। ਮੈਂ ਆਪਣਾ ਗੁਰ ਪੂਛ ਦੇਖਿਆ, ਜੋ ਅਸੀਂ ਵਿਚਾਰ ਸ਼ੁਰੂ ਕੀਤੀ ਇਥੋਂ, ਮਹਾਰਾਜ ਨੇ ਸ਼ਬਦ ਵਰਤਿਆ ਵੀ ਇੱਕ ਤਾਂ ਗੁਰੂ ਸ਼ਬਦ ਜਿਹੜਾ ਸ਼ਬਦ ਹੈ ਉਹ ਨਾਦ ਰੂਪ ਹੋ ਕੇ ਸਭ ਵਿੱਚ ਹੀ ਗੂੰਜ ਰਿਹਾ ਹੈ। ਇਹਨੂੰ ਕੱਲਾ ਜੋਗੀਆਂ ਦਾ ਵਿਸ਼ਾ ਜਾਂ ਕਿਸੇ ਹੋਰ ਅਨਮਤੀ ਸੰਸਥਾ ਦਾ ਵਿਸ਼ਾ ਬਣਾ ਕੇ ਨਹੀਂ ਕਹਿਣਾ ਇਹ ਤਾਂ ਫਲਾਣਿਆਂ ਦਾ ਮਤ ਹੈ ਜੀ। ਨਹੀਂ ਪਿਆਰਿਓ, ਸੱਚ ਇਹ ਵੇ ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਮੈਨੂੰ ਨਾ ਸੁਣੀਂਦਾ ਹੋਵੇ ਤੇ ਮੈਨੂੰ ਆਪਣਾ ਅੰਦਰ ਘੋਖਣਾ ਚਾਹੀਦਾ ਹੈ, ਪਰ ਜੋ ਸੱਚਾਈ ਪਰਮਾਤਮਾ ਦੇ ਸ਼ਬਦ ਦੀ ਸਰਬ ਵਿਆਪਕ ਵਰਦੀ ਹੈ ਉਸ ਸੱਚਾਈ ਨੂੰ ਖੰਡਨ ਨਹੀਂ ਕਰ ਦੇਣਾ ਚਾਹੀਦਾ, ਮੈਨੂੰ ਨਹੀਂ ਸੁਣਾਈ ਦੇ ਰਿਹਾ। ਕਬੀਰ ਸਾਹਿਬ ਨੇ ਕਿਹਾ, ਇੱਕ ਦੋ ਬਚਨ ਆਪਾਂ ਲੈ ਲਈਏ ਬਾਣੀ ਚ, ਉਹਨਾਂ ਨੇ ਕਿਹਾ ਗੂੰਜ ਰਿਹਾ ਸ਼ਬਦ ਅੰਦਰ, ਪਰ ਕਹੀਏ ਕਿ ਅੰਦਰ ਦੇ ਨਾਦ ਨੂੰ ਤਾਂ ਸੁਣਾ ਜੇ ਅੰਦਰ ਪੋਲੂਸ਼ਨ ਹੋਵੇ। ਅੰਦਰ ਇੰਨਾ ਕੁ ਰੌਲਾ ਰੱਪਾ ਪਿਆ ਪਿਆ ਫੁਰਨਿਆਂ ਦਾ ਖਿਆਲਾਂ ਦਾ, ਸੱਚ ਇਹ ਵੇ ਅੰਦਰ ਦੇ ਉੱਠਦੇ ਹੋਏ ਖਿਆਲ ਹੀ ਇੰਨੇ ਗੂੰਜਦੇ ਪਏ ਨੇ, ਉਸ ਸ਼ਬਦ ਨੂੰ ਇਹ ਸੁਣ ਹੀ ਨਹੀਂ ਦਿੰਦੇ ਪਏ। ਰੌਲਾ ਰੱਪਾ ਹੀ ਅੰਦਰ ਇੰਨਾ ਕੁ ਪੈ ਗਿਆ ਕਿ ਉਹ ਪਰਮ ਸ਼ਬਦ ਤੱਕ ਮੇਰੀ ਪਹੁੰਚ ਨਹੀਂ ਪਹੁੰਚ ਹੋਈ, ਮੇਰੇ ਕੋਲ ਸੂਕਸ਼ਮਤਾ ਨੇ। ਮਹਾਰਾਜ ਜੀ ਭਾਈ ਗੁਰਦਾਸ ਸਾਹਿਬ ਨੇ ਵੀ ਕਿਹਾ, ਕਬੀਰ ਸਾਹਿਬ ਦਾ ਬਚਨ ਹੈ ਕਿ ਗੁਰ ਦਿਖਲਾਈ ਮੋਰੀ ਜਿਤ ਮਿਰਗ ਪਰਤਖ ਹੈ ਚੋਰੀ, ਮੂੰਹ ਲੀਏ ਦਰਵਾਜੇ ਬਾਜੀਅਲੇ ਅਨਹਦ ਬਾਜੇ। ਕਹਿੰਦੇ ਨੇ ਉਹਨਾਂ ਰਸਤਿਆਂ ਨੂੰ ਮੈਂ ਰੋਕ ਦਿੱਤਾ, ਮੁੰਦ ਦਿੱਤਾ, ਪਰ ਉਹ ਰਸਤੇ ਕਿਹੜੇ ਨੇ ਜੀ? ਉਹ ਸਾਡੇ ਆ ਗਿਆਨ ਇੰਦਰੇ, ਨੇਤਰ ਨੇ, ਜ਼ਬਾਨ ਖੈ, ਅੱਖਾਂ ਨੇ, ਕੰਨ ਖੈ, ਨਾਸਕਾ ਖੈ, ਤੁਚਾ ਖੈ। ਪਰ ਕੀ ਉਹਨਾਂ ਅੱਖਾਂ ਬੰਦ ਕਰ ਦਿੱਤੀਆਂ, ਕੰਨਾਂ ਨੂੰ ਬੰਦ ਕਰ ਦਿੱਤਾ? ਨਹੀਂ ਪਿਆਰਿਓ, ਮੂੰਹ ਲੀਏ ਦਰਵਾਜੇ ਦਾ ਅਰਥ ਕਿ ਜਿਹੜੀ ਇਹਨਾਂ ਰਸਤਿਆਂ ਰਾਹੀਂ ਐਨਰਜੀ ਸਿਰਫ ਵਾਸ਼ਨਾ ਨੂੰ ਗ੍ਰਹਿਣ ਕਰਕੇ ਮਨ ਤੱਕ ਪਹੁੰਚਾਉਂਦੀ ਸੀ। ਗੁਰੂ ਨੇ ਕਿਰਪਾ ਕੀਤੀ ਕਿ ਉਸ ਵਾਸ਼ਨਾ ਭਰੀ ਐਨਰਜੀ ਤੋਂ ਆਪਣੇ ਇਹਨਾਂ ਗਿਆਨ ਇੰਦਰੀਆਂ ਨੂੰ ਮੈਂ ਰੋਕ ਲਿਆ ਕਿ ਇਹ ਦਰਵਾਜ਼ੇ ਉਸ ਪਾਸਿਓਂ ਬਿਲਕੁਲ ਬੰਦ ਕਰ ਦਿੱਤੇ ਆ। ਮਹਾਰਾਜ ਕਹਿੰਦੇ ਆ ਮੂੰਹ ਲਈਏ ਦਰਵਾਜ਼ੇ ਬਾਜੀ ਅਲੇ ਅਨਹਦ ਬਾਜੇ, ਉਹ ਸ਼ਬਦ ਅੰਦਰ ਗੂੰਜਦਾ। ਖੈਰ ਇੱਕ ਤਾਂ ਸ਼ਬਦ ਸਰਬ ਵਿਆਪਕ ਹੋ ਕੇ ਨਾਦ ਰੂਪਕ ਹੈ, ਗੁਰਮੁਖ ਨਾਦੰ। ਦੂਸਰੀ ਬੇਨਤੀ ਦਾਸ ਨੇ ਕੀਤੀ ਕਿ ਸ਼ਬਦ ਵੇਦ ਰੂਪ, ਵੇਦ ਦਾ ਅਰਥ ਇੱਥੇ ਗਿਆਨ ਹੈ, ਇੱਥੇ ਵੇਦ ਦਾ ਅਰਥ ਚਾਰ ਵੇਦ ਗ੍ਰੰਥ ਨਹੀਂ ਕਰਨਾ, ਕਿਉਂਕਿ ਬਾਣੀ ਚ ਕਈ ਥਾਵਾਂ ਤੇ ਗੁਰੂ ਸ਼ਬਦ ਦੇ ਗਿਆਨ ਲਈ ਵੀ ਸ਼ਬਦ ਵੇਦ ਦੀ ਵਰਤੋਂ ਕੀਤੀ ਗਈ। 38ਵੀਂ ਪੌੜੀ ਚ ਮਹਾਰਾਜ ਦਾ ਹੀ ਸ਼ਬਦ ਹੈ ਕਿ ਵੇਦ ਹਥਿਆਰ ਜਿਹੜਾ ਅਸੀਂ ਪਾਠ ਕਰਨੇ, ਉੱਥੇ ਵੇਦ ਦਾ ਅਰਥ ਰਿਗਵੇਦ, ਜ਼ੁਜ਼ਰਵੇਦ, ਅਥਰਵਨ ਤੇ ਸ਼ਾਮ ਨਹੀਂ। ਉੱਥੇ ਵੇਦ ਦੇ ਸਿੱਧੇ ਅਰਥ ਨੇ ਗੁਰੂ ਦਾ ਸ਼ਬਦ, ਗੁਰੂ ਦਾ ਗਿਆਨ, ਗੁਰੂ ਦੇ ਗਿਆਨ ਦਾ ਹਥੌੜਾ। ਤਾਂ ਬੇਨਤੀ ਕੀਤੀ ਜੀ ਜਿਹੜਾ ਇਹ ਗਿਆਨ ਰੂਪ ਸ਼ਬਦ ਹੈ, ਜਿਨ੍ਹਾਂ ਅੰਦਰ ਉਹ ਸ਼ਬਦ ਸੁਣਾਈ ਦਿੱਤਾ, ਉਹਨਾਂ ਨੇ ਫਿਰ ਜਿਹੜੀ ਰੱਬ ਨੇ ਉਹਨਾਂ ਨੂੰ ਜ਼ਬਾਨ ਦਿੱਤੀ ਸੀ ਪਿਆਰਿਓ, ਉਸੇ ਜ਼ਬਾਨ ਵਿੱਚ ਉਸ ਸ਼ਬਦ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਅੱਖਰਾਂ ਦਾ ਰੂਪ ਦੇ ਦਿੱਤਾ। ਫਿਰ ਆਪਾਂ ਉਸ ਗੱਲ ਤੇ ਆਵਾਂਗੇ, ਮੈਂ ਆਪਣਾ ਗੁਰਪੂਛ ਦੇਖਿਆ। ਹਜ਼ੂਰ ਨੇ ਬਚਨ ਕੀਤਾ, ਜਿਨ੍ਹਾਂ ਸੁਣਿਆ ਉਹਨਾਂ ਨੇ ਉਸ ਰਹੱਸ ਨੂੰ, ਉਸ ਸੱਚ ਨੂੰ, ਉਸ ਅਨੁਭਵ ਨੂੰ, ਉਸ ਨੂੰ ਧੁਰਕੀ ਬਾਣੀ ਕਿਹਾ, ਰੱਬੀ ਬਾਣੀ ਕਿਹਾ, ਜਾਂ ਪਰਮਾਤਮਾ ਦੀ ਬਾਣੀ ਕਿਹਾ, ਖਸਮ ਦੀ ਬਾਣੀ ਕਿਹਾ। ਫਿਰ ਜਿਹੜੀ ਜ਼ਬਾਨ ਉਹ ਬਾਣੀ ਕਰਤਾ ਬੋਲਦਾ ਹੈ ਪਿਆਰਿਓ, ਉਸੇ ਜ਼ਬਾਨ ਨੂੰ ਮਾਧਿਅਮ ਬਣਾ ਕੇ ਉਹਨਾਂ ਨੇ ਰੱਬੀ ਗਿਆਨ ਲੋਕਾਂ ਤੱਕ ਪਹੁੰਚਾ ਦਿੱਤਾ। ਜੇ ਭਗਤ ਨਾਮ ਦੇ ਮਰਾਠੀ ਬੋਲਦੇ ਨੇ ਤੇ ਉਸ ਅਨੁਭਵੀ ਗਿਆਨ ਨੂੰ ਉਹਨਾਂ ਨੇ ਆਪਣੇ ਪੇਂਡੂ ਸ਼ਬਦਾਂ ਵਿੱਚ, ਮਰਾਠੀ ਦੇ ਸ਼ਬਦਾਂ ਵਿੱਚ ਉਚਾਰਨ ਕਰ ਦਿੱਤਾ। ਜੇ ਬਾਬਾ ਫਰੀਦ ਸਾਹਿਬ ਪੰਜਾਬੀ ਬੋਲਦੇ ਆ, ਉਹਨਾਂ ਨੇ ਉਸ ਰੱਬੀ ਗਿਆਨ ਨੂੰ, ਉਸ ਅੱਲਾ ਦੇ ਗਿਆਨ ਨੂੰ ਪੰਜਾਬੀ ਦੇ ਲਫ਼ਜ਼ਾਂ ਦੀ ਵਰਤੋਂ ਕਰਕੇ ਅੱਗੇ ਪਹੁੰਚਾ ਦਿੱਤਾ। ਮੈਂ ਬੇਨਤੀ ਕਰਾਂ ਜੇ ਹਿੰਦਵੀ ਹੈ ਹਿੰਦਵੀ ਵਿੱਚ, ਜੇ ਬ੍ਰਿਜ ਭਾਸ਼ਾ ਹੈ ਬ੍ਰਿਜ ਭਾਸ਼ਾ ਵਿੱਚ, ਤੇ ਪਿਛਲੇ ਦਿਨੀ ਅਰਜ਼ ਕੀਤੀ ਗੁਰੂ ਨਾਨਕ ਸਾਹਿਬ ਜੇ ਕਿਸੇ ਫਾਰਸੀ ਪੜ੍ਹਨ ਵਾਲੇ ਨਾਲ ਉਹਨੂੰ ਸੰਬੋਧਨ ਕਰਦੇ ਆ ਤੇ ਮਹਾਰਾਜ ਰੇਖਤਾ ਵਿੱਚ ਉਸ ਪਵਿੱਤਰ ਬੋਲ ਨੂੰ ਸ਼ਬਦ ਦੇ ਕੇ ਉਚਾਰਨ ਕਰ ਦਿੰਦੇ ਆ। ਮੈਂ ਰੇਖਤਾ ਵਰਤਿਆ ਕਿ ਭਾਵੇਂ ਅਸੀਂ ਇਹ ਸ਼ਬਦ ਪੜ੍ਹਨੇ ਆ ਕਿ ਯਕ ਅਰਜ਼ ਗੁਪਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ, ਇਹ ਫਾਰਸੀ ਹੈ, ਪਰ ਮੈਂ ਉਸ ਦਿਨ ਅਰਜ਼ ਕੀਤੀ ਸੀ, ਵਿਦਵਾਨ ਕਹਿੰਦੇ ਆ ਇਸ ਵਕਤ ਉਰਦੂ ਭਾਸ਼ਾ, ਉਰਦੂ ਜ਼ਬਾਨ ਬਣੀ ਨਹੀਂ ਸੀ, ਉਹਦੀ ਸ਼ੁਰੂਆਤ ਹੋ ਰਹੀ ਸੀ, ਉਹਦੇ ਲਈ ਸ਼ਬਦ ਰੇਖਤਾ ਵਰਤਿਆ ਜੀ। ਅਸਲ ਚ ਉਦੋਂ ਇੱਕ ਫਾਰਸੀ ਬੋਲਦੇ ਸਨ ਤੇ ਦੂਜੇ ਪੂਰਬ ਦੇ ਜਿਹੜੇ ਵਪਾਰੀ ਸਨ ਉਹ ਹਿੰਦਵੀ ਬੋਲਦੇ ਸਨ। ਫਾਰਸੀ ਤੇ ਹਿੰਦਵੀ ਦੇ ਮੇਲ ਵਿੱਚੋਂ ਜਿਸ ਜ਼ਬਾਨ ਨੇ ਜਨਮ ਲਿਆ ਉਹਨੂੰ ਆਪਾਂ ਉਰਦੂ ਕਹਿੰਦੇ ਹਾਂ। ਇਉਂ ਕਹਾਂ ਸ਼ਾਹਜਹਾਂ ਦੇ ਵੇਲੇ ਇਹ ਜ਼ਬਾਨ ਬਹੁਤ ਪ੍ਰਫੁੱਲਤ ਹੋਈ, ਪਰ ਗੁਰਦੇਵ ਨੇ ਜਦੋਂ ਬਚਨ ਉਚਾਰਨ ਕੀਤੇ ਉਸ ਵਿੱਚ ਗੁਰਦੇਵ ਨੇ ਜ਼ਿਆਦਾ ਸ਼ਬਦ ਫਾਰਸੀ ਦੇ ਵਰਤੇ। ਪ੍ਰਿੰਸੀਪਲ ਤੇਜਾ ਸਿੰਘ ਲਿਖਦੇ ਆ ਕਿ ਅਸਲ ਵਿੱਚ ਉਸ ਵਕਤ ਇਹ ਰੇਖਤਾ ਬਾਣੀ ਦੇ ਰੂਪ ਦੇ ਵਿੱਚ ਸੀ। ਮੈਂ ਖੈਰ ਜਿਹੜੀ ਬੇਨਤੀ ਕਰਨ ਲੱਗਾ ਕਿ ਮਹਾਰਾਜ ਜੀ ਨੇ ਉਸ ਅਨੁਭਵ ਨੂੰ, ਉਸ ਗਿਆਨ ਨੂੰ ਜਦੋਂ ਅੱਖਰਾਂ ਦੇ ਰੂਪ ਹੀ ਦਿੱਤਾ ਤੇ ਸ਼ਬਦ ਨਾਦ ਰੂਪ, ਸ਼ਬਦ ਗਿਆਨ ਰੂਪ, ਫਿਰ ਉਸ ਸ਼ਬਦ ਨੂੰ, ਫਿਰ ਬੇਨਤੀ ਸੁਣਿਓ, ਉਸ ਅਨੁਭਵ ਨੂੰ, ਉਸ ਬਾਣੀ ਨੂੰ, ਬਾਣੀ ਦੇ ਉਚਾਰਨ ਕਰਤਿਆਂ ਜਦੋਂ ਬੋਲਿਆ ਤੇ ਜਿਹੜੇ ਲੋਕ ਸਿਰਫ ਭਾਸ਼ਾ ਤੇ ਕਬਜ਼ਾ ਕਰਕੇ ਕਹਿੰਦੇ ਸਨ ਕਿ ਰੱਬ ਦਾ ਅਨੁਭਵ ਸਿਰਫ ਇਹਨਾਂ ਸ਼ਬਦਾਂ ਵਿੱਚ ਆਉਂਦਾ ਹੈ, ਉਹਨਾਂ ਲੋਕਾਂ ਨੂੰ ਬੜੀ ਵੱਡੀ ਇਸ ਗੱਲ ਦਾ ਦੁੱਖ ਲੱਗਾ। ਮੈਂ ਦੁੱਖ ਸ਼ਬਦ ਵਰਤਿਆ, ਚਲੋ ਉਹਨਾਂ ਨੂੰ ਬੜੀ ਪ੍ਰੋਬਲਮ ਇਸ ਗੱਲ ਤੋਂ ਹੋਈ। ਇਹੀ ਕਾਰਨ ਕਿ ਕਬੀਰ ਸਾਹਿਬ ਬਨਾਰਸ ਬੈਠੇ ਜਦੋਂ ਆਪਣੀ ਰਸਨਾ ਤੋਂ ਧੁਰ ਕੇ ਬੋਲ ਗਿਆਨ ਅੱਖਰ ਰੂਪ ਪੇਸ਼ ਕਰਦੇ ਆ ਤੇ ਉਹਨਾਂ ਨੂੰ ਸੁਣਨ ਵਾਲੇ ਲੋਕ ਜਿਹੜੇ ਨੇ ਉਹ ਗੂੜ ਸੰਸਕ੍ਰਿਤ ਜਾਣਦੇ ਨੇ, ਉਹ ਵੇਦਾਂ ਦੀ ਸੰਸਕ੍ਰਿਤ ਦੇ ਮਾਹਰ ਨੇ, ਜਦੋਂ ਕਬੀਰ ਸਾਹਿਬ ਬੋਲਦੇ ਨੇ ਉਹ ਸ਼ਬਦ ਕਹਿੰਦੇ ਨੇ, ਇਹ ਤਾਂ ਸਿਰਫ ਬਣਾ ਕੇ ਲਫ਼ਜ਼ਾਂ ਨੂੰ ਐਵੇਂ ਗੀਤ ਜਿਹਾ ਬਣਾ ਕੇ ਟਗੋ ਚ ਰਚੀ ਬੈਠਾ ਕੇ, ਉੱਥੇ ਫਿਰ ਉਹ ਮਹਾਂਪੁਰਖ ਆਪਣੇ ਸ਼ਬਦਾਂ ਨੂੰ ਕਹਿੰਦੇ ਆ ਕਿ ਸ਼ਬਦ ਮੇਰੇ ਸਾਦੀ ਬੋਲੀ ਦੇ ਨੇ, ਮੇਰੇ ਆਪਣੀ ਬੋਲੀ ਦੇ ਨੇ, ਪਰ ਜੋ ਕੁਝ ਇਹਨਾਂ ਸ਼ਬਦਾਂ ਵਿੱਚ ਮੈਂ ਬੋਲ ਨਾ ਪਿਆ ਇਹ ਨਾ ਤਾਂ ਗੀਤ ਹੈ, ਨਾ ਜੋੜੀ ਕੋਈ ਕਵਿਤਾ ਹੈ, ਇਹ ਤਾਂ ਬ੍ਰਹਮ ਦਾ ਗਿਆਨ ਹੈ ਜਿਹੜਾ ਮੈਂ ਆਪਣੇ ਲਫ਼ਜ਼ਾਂ ਰਾਹੀਂ ਲੋਕਾਂ ਤੱਕ ਪਹੁੰਚਾ ਰਿਹਾ ਹਾਂ। ਮੇਰੀ ਬੇਨਤੀ ਸੁਣਿਓ, ਉੱਥੇ ਦਾ ਮਤਲਬ ਉਹਨਾਂ ਦੇ ਸ਼ਬਦਾਂ ਦਾ ਵਿਰੋਧ ਭਾਸ਼ਾ ਕਰਕੇ ਕੀਤਾ ਗਿਆ। ਕਬੀਰ ਸਾਹਿਬ ਦੇ ਬਚਨ ਨੇ ਲੋਕ ਜਾਣੇ ਇਹ ਉਹ ਗੀਤ ਹੈ, ਉਹ ਸ਼ਬਦ ਉਚਾਰਨ ਕਰ ਰਿਹਾ, ਪਰ ਲੋਕ ਕਹਿੰਦੇ ਨੇ ਜੀ ਇਹ ਆਮ ਸ਼ਬਦਾਵਲੀ ਹੈ। ਉਹਦਾ ਕਾਰਨ ਇਹ ਸੀ ਕਿਉਂਕਿ ਜਿਹੜੇ ਵਿਰੋਧ ਕਰ ਰਹੇ ਸਨ ਉਹਨਾਂ ਕੋਲ ਬਹੁਤ ਕਮਾਲ ਦੀ ਗੂੜ ਸੰਸਕ੍ਰਿਤ ਸੀ। ਉਸ ਰੱਬੀ ਗਿਆਨ ਨੂੰ ਸੰਸਕ੍ਰਿਤ ਦੀ ਹੀ ਮਾਧਿਅਮ ਬਣਾ ਰਹੇ ਸਨ ਕਿ ਜੇ ਪ੍ਰਭੂ ਦਾ ਗਿਆਨ ਜਾਣਾ ਹੈ ਤੇ ਸਿਰਫ ਨਿਰੋਲ ਸੰਸਕ੍ਰਿਤ। ਮੈਂ ਬੇਨਤੀ ਕਰਾਂ ਉੱਥੇ ਮਹਾਰਾਜ ਜੀ ਦੇ ਭਗਤ ਕਬੀਰ ਸਾਹਿਬ, ਉਹਨਾਂ ਕਿਹਾ ਨਹੀਂ, ਉਸ ਰੱਬੀ ਗਿਆਨ ਦਾ ਮਾਧਿਅਮ ਪਹੁੰਚਾਉਣ ਦਾ ਕੇਵਲ ਸੰਸਕ੍ਰਿਤ ਨਹੀਂ, ਜਿਸ ਵੀ ਜ਼ਬਾਨ ਵਿੱਚ ਬੋਲੋਗੇ ਉਹ ਅਨੁਭਵ ਆਪਣਾ ਅਸਰ ਉਸੇ ਜ਼ਬਾਨ ਵਿੱਚ ਹੀ ਰੱਖੇਗਾ। ਇਸੇ ਕਰਕੇ ਉਹਨਾਂ ਕਿਹਾ ਲੋਕ ਜਾਣੇ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਜਿਉਂ ਕਾਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਹਰ। ਅਗਲੀ ਗੱਲ ਉੱਥੇ ਇੱਕ ਹੋਰ ਉਹਨਾਂ ਰਹੱਸਮਈ ਪਾ ਦਿੱਤੀ, ਸੰਸਕ੍ਰਿਤ ਸਿਰਫ ਤੇ ਸਿਰਫ ਉੱਚ ਸ਼੍ਰੇਣੀ ਦੇ ਲੋਕ ਪੜ੍ਹ ਸਕਦੇ ਆ। ਉਹਨਾਂ ਕਿਹਾ ਜੋ ਕੁਝ ਮੈਂ ਬੋਲਣਾ ਪਿਆ ਇਹ ਬ੍ਰਹਮ ਕੀ ਵਿਚਾਰ ਹੈ। ਕਹਿੰਦੇ ਨੇ ਮੈਂ ਜੁਲਾਹ ਆਪਣੇ ਲਈ ਸ਼ਬਦ ਵਰਤੇ ਨੇ, ਪਰ ਅਸੀਂ ਨੀ ਉਹਨਾਂ ਨੂੰ ਕਹਾਂਗੇ ਜੁਲਾਹ ਉਹਨਾਂ ਵਰਤਿਆ। ਤੂੰ ਬਾਹਮਣ ਮੈਂ ਕਾਸੀਕ ਜੁਲਖਾ ਬੁੱਝੋ ਮੋਰ ਗਿਆਨਾ। ਕਹਿੰਦੇ ਤੂੰ ਬ੍ਰਾਹਮਣ ਹੈ ਮੈਂ ਜੁਲਾਹ ਹਾਂ, ਪਰ ਜਿਹੜੇ ਸ਼ਬਦ ਮੈਂ ਆਪਣੀ ਜ਼ਬਾਨ ਤੋਂ ਆਪਣੀ ਰਸਨਾ ਤੋਂ ਬੋਲਣਾ ਪਿਆਵਾਂ ਸੱਚ ਏਵੇ। ਇਹਦੇ ਲਈ ਜਾਤ ਵਰਨ ਬਰਾਦਰੀ ਦੀ ਕੋਈ ਬੰਦਿਸ਼ ਨਹੀਂ, ਇਹਨੂੰ ਕੋਈ ਵੀ ਸੁਣੇ, ਕੋਈ ਵੀ ਪੜ੍ਹੇ, ਕੋਈ ਵੀ ਗਾਏਗਾ। ਜਿਸ ਅਨੁਭਵ ਵਿੱਚੋਂ ਮੇਰੇ ਅੰਦਰ ਸ਼ਬਦ ਆਇਆ ਇਹਨਾਂ ਸ਼ਬਦਾਂ ਨੂੰ ਗਾਉਣ ਵਾਲੇ ਨੂੰ ਵੀ ਅਨੁਭਵ ਮਿਲੇਗਾ। ਮੇਰੀ ਬੇਨਤੀ ਜੀ ਉਹਨਾਂ ਨੇ ਉਸ ਸ਼ਬਦ ਨੂੰ ਗਿਆਨ ਨੂੰ ਅਨੁਭਵ ਨੂੰ ਆਪਣੇ ਲਫ਼ਜ਼ਾਂ ਚ ਬੋਲ ਦਿੱਤਾ ਤੇ ਉਹਨਾਂ ਨੇ ਬਚਨ ਕਹੇ ਕਿ ਕੋਈ ਗਾਵੇ ਕੋ ਸੁਣੇ, ਕੋਈ ਸ਼ਰਤ ਨਹੀਂ ਲਾਈ ਕਿ ਕੰਡੀਸ਼ਨ ਨਹੀਂ ਸਿਰਫ ਇਸ ਜ਼ਾਤ ਬਰਾਦਰੀ ਦੇ ਲੋਕ ਸੁਣ। ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੁ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਫਿਰ ਮੈਂ ਸ਼ਬਦ ਤੇ ਆਵਾਂ ਕਿ ਮੈਂ ਆਪਣਾ ਗੁਰ ਪੂਛ ਦੇਖਿਆ। ਹਜ਼ੂਰ ਨੇ ਬਚਨ ਕੀਤਾ ਕਿ ਗੁਰੂ ਨਾਦ ਰੂਪ ਸ਼ਬਦ, ਗਿਆਨ ਰੂਪ ਸ਼ਬਦ ਤੇ ਤੀਸਰੀ ਬੇਨਤੀ ਰਿਹਾ ਸਮਾਈ। ਉਹ ਸ਼ਬਦ ਉਹ ਪਰਮ ਸੱਚ ਕੇਵਲ ਲਫ਼ਜ਼ਾਂ ਤੱਕ ਹੀ ਨਹੀਂ, ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਆ ਕਿ ਉਹ ਸ਼ਬਦ ਪਰਿਪੂਰਨ ਸਾਰੇ ਸੰਸਾਰ ਦੇ ਵਿੱਚ ਸਮਾਇਆ ਹੋਇਆ ਹੈ। ਇਸੇ ਨੂੰ ਫਿਰ ਬਾਬਾ ਜੀ ਨੇ ਸਰਬ ਵਿਆਪਕਤਾ ਚ ਕਿਹਾ ਕਿ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣ ਹਾਰ ਜੀਓ। ਇਸੇ ਨੂੰ ਗੁਰਬਾਣੀ ਨੇ ਕਿਹਾ ਸਗਲ ਬਨਸਪਤ ਮਹਿ ਬਸੰਤਰ ਸਗਲ ਦੂਧ ਮੈਂ ਘੀਆ ਊਚ ਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾਧੋ ਜੀਆ। ਉਹਦੀ ਸਰਬ ਵਿਆਪਕਤਾ। ਫਿਰ ਮੇਰੀ ਇਸ ਬੇਨਤੀ ਨੂੰ ਗੁਰਮੁਖੋ ਥੋੜਾ ਜਿਹਾ ਸੁਣਿਓ, ਕਿਉਂਕਿ ਭਾਵੇਂ ਮੇਰੇ ਮਨ ਸੀ ਅਸੀਂ ਕਹਿ ਕਰ ਸਕਨੇ ਕਥਾ ਕਰਾਂ ਹਰਬਿੰਦ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਓ ਕੀ ਹੈ। ਇੱਕ ਤਾਂ ਅਸੀਂ ਮੱਥਾ ਟੇਕਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਬਾਹਰ ਸਾਰੇ ਸ਼ਬਦ ਵਰਤਨੇ, ਅਸੀਂ ਗੁਰੂ ਘਰ ਚੱਲੇ ਹਾਂ ਗੁਰਦੁਆਰਾ ਸਾਹਿਬ ਹੈ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਕਹਿ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਆ, ਭਾਈ ਜਿਹੜਾ ਅਨੁਭਵ ਤੂੰ ਮੇਰੇ ਵਿੱਚੋਂ ਪੜ੍ਹ ਰਿਹਾ ਹੈ ਅੰਦਰ ਦੀ ਸੋਝੀ ਤੈਨੂੰ ਅੱਖਰੀ ਸ਼ਬਦ ਰਹੀ ਹੋਵੇਗੀ, ਪਰ ਇਹ ਸੋਝੀ ਨੂੰ ਯਾਦ ਰੱਖੀ ਤੂੰ ਜਿੱਥੇ ਵੀ ਜਾਏਗਾ ਗੁਰੂ ਤੇ ਰੱਬ ਉੱਥੇ ਹੀ ਵਰਦਾ ਹੋਵੇਗਾ। ਸੁਣੋ ਇਸ ਬੇਨਤੀ ਨੂੰ। ਪਿਛਲੇ ਸਾਲਾਂ ਚ ਇੱਕ ਵਾਰ ਮੈਂ ਕਿਹਾ, ਇੱਕ ਪਾਸੇ ਤਾਂ ਸਪਸ਼ਟ ਹੈ ਜੀ, ਕੱਲ ਅਸੀਂ ਪੜ੍ਹਿਆ ਸ਼ਬਦ ਗੁਰੂ ਸੁਰਤਨ ਚੱਲਾ ਬਾਣੀ ਗੁਰੂ ਗੁਰੂ ਹੈ ਬਾਣੀ, ਪਰ ਨਾਲ ਮਹਾਰਾਜ ਇਹ ਵੀ ਸ਼ਬਦ ਵਰਦੇ ਆ ਕਿ ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ। ਜਦੋਂ ਇਹ ਸ਼ਬਦ ਅਸੀਂ ਵਰਤਨੇ ਆ ਮੇਰਾ ਨਾਲ ਹੈ, ਤੇ ਮੇਰੇ ਨਾਲ ਦਾ ਅਰਥ ਕੇਵਲ ਅੱਖਰੀ ਰੂਪ ਚ ਨਹੀਂ, ਮੇਰੇ ਨਾਲ ਦਾ ਭਾਵ ਕੇਵਲ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਨਹੀਂ, ਅਸਲ ਚ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਉਹ ਜਿਹੜਾ ਦਿਸਦਾ ਹੋਇਆ ਸ਼ਬਦ ਹੈ ਉਸ ਵਿੱਚ ਉਹ ਸੂਖਸ਼ਮ ਗਿਆਨ ਜਿਹੜਾ ਗੁਰੂ ਦਾ ਅੰਤਰ ਆਤਮਾ ਵਿੱਚ ਸਮਾਇਆ ਹੋਇਆ ਹੈ, ਜਦੋਂ ਉਹ ਸਿੱਖ ਦੇ ਚਿੱਤ ਨੂੰ ਸਪਰਸ਼ ਕਰ ਜਾਂਦਾ ਹੈ ਸੱਚ ਏਵੇ, ਸਿੱਖ ਜਿੱਥੇ ਵੀ ਜਾਂਦਾ ਉਹਦੇ ਚਿੱਤ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਚਲਾ ਜਾਂਦਾ ਹੈ। ਇਹਨੂੰ ਥੋੜਾ ਜਿਹਾ ਬਾਣੀ ਚ ਅਸੀਂ ਦੇਖੀ, ਗੱਲ ਕੋਈ ਔਖੀ ਨਹੀਂ। ਹਾਂ ਉਹ ਤਰਸ ਕਰੇ ਤਾਂ ਬਖਸ਼ਿਸ਼ ਕਰੇ। ਮਹਾਰਾਜ ਦਾ ਇੱਕ ਬਚਨ ਆਉਂਦਾ ਜੀ, ਫੁਨੇ ਮਿਤ ਕਾ ਚਿੱਤ ਅਨੂਪ ਸੋ ਮਰਮ ਨਾ ਜਾਣੀਏ, ਅਰਥ ਦੇ ਕਰ ਦੇਣਾ ਮੈਂ, ਗਾਹਕ ਗੁਣੀ ਅਪਾਰ ਤਤ ਪਛਾਣੀਏ, ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ, ਹਰ ਹਾਂ ਮਹਾਰਾਜ ਸ਼ਬਦ ਵਰਤ ਰਿਹਾ, ਚੰਚਲ ਚੋਰਾ ਮਾਰ ਤਾਂ ਪਾਵੇ ਸੱਚ ਤਾਣਾ, ਜਿਹੜੀ ਬੇਨਤੀ ਦੋ ਤੁਕਾਂ ਚੋਂ ਖਾਸ ਕਰਕੇ। ਹੁਣ ਇੱਕ ਤਾਂ ਸ਼ਬਦ ਵਰਤਿਆ ਮਿਤ ਕਾ ਚਿੱਤ, ਕੱਲ ਨੂੰ ਜਾਂ ਪਰਸੋਂ ਆਵੇਗਾ ਨਾ, ਅੱਜ ਅਸੀਂ ਸਿਰਫ ਇਸ ਤੁਕ ਤੇ ਇੱਕ ਦਿਨ ਕਥਾ ਕਰਨੀ ਹੈ, ਕਿਉਂਕਿ ਮਹਾਰਾਜ ਨੇ ਚਾਰ ਵਾਰੀ ਇੱਥੇ ਚਾਰ ਤੁਕਾਂ ਵਿੱਚ ਚਾਰ ਵਾਰੀ ਤਿੰਨ ਵਾਰੀ ਕਿਹਾ ਹੈ, ਇੱਕ ਇੱਕ ਤੁਕ ਵਿੱਚ ਤਿੰਨ ਤਿੰਨ ਵਾਰੀ ਤੇ ਚਾਰ ਵਾਰੀ ਕਿਹਾ। ਕਹਿਣ ਲੱਗੇ ਮਤਾ ਵਿਸਰ ਨਾ ਜਾਏ, ਮਤਾ ਭੁੱਲ ਨਾ ਜਾਏ, ਮਤਾ ਚਿੱਤ ਵਿੱਚੋਂ ਨਿਕਲ ਨਾ ਜਾਏ। ਦੇਖੋ ਇਹ ਸ਼ਬਦ ਬੜਾ ਡੂੰਘਾ, ਮਤ ਦੇਖ ਭੁੱਲਾਂ, ਭੁੱਲਾਂ ਇਹ ਵੱਖਰੇ ਅਰਥ ਰੱਖਦਾ ਵਿਸਰਾਂ ਤੋਂ, ਮਤ ਦੇਖ ਭੁੱਲਾਂ ਵਿਸਰੈ, ਤੇ ਤੀਸਰਾ ਸ਼ਬਦ ਵਰਤਿਆ ਤੇਰਾ ਚਿੱਤ ਨਾ ਆਵੇ ਨਾਉ। ਚਾਰ ਪਦੇ ਨੇ, ਹਰ ਪਦੇ ਵਿੱਚ ਤਿੰਨ ਵਾਰ ਕਿਹਾ ਮਤਾਂ ਭੁੱਲ ਨਾ ਜਾ, ਮਤਾਂ ਵਿਸਰ ਨਾ ਜਾ, ਮਤਾਂ ਮੇਰੇ ਚਿੱਤ ਦੇ ਵਿੱਚੋਂ ਤੇਰੀ ਯਾਦ ਨਾ ਨਿਕਲ ਜਾਏ। ਸਿਰਫ ਇੱਕ ਦਿਨ ਇੱਥੇ ਆਪਾਂ ਬੋਲਾਂ, ਫਿਰ ਬਾਕੀ ਅਰਥ ਹੋਰ ਸੁਖੈਨ ਨੇ ਮਹਾਰਾਜ ਜਿਹੜੀਆਂ ਉਦਾਹਰਨਾਂ ਦਿੱਤੀਆਂ। ਹੁਣ ਇੱਥੇ ਸ਼ਬਦ ਸੁਣਿਓ, ਮਿਤ ਕਾ ਚਿੱਤ ਅਨੂਪ, ਮਿਤ ਦਾ ਲਫ਼ਜ਼ੀ ਅਰਥ ਹੈ ਮਿੱਤਰ, ਕਾ ਚਿੱਤ ਇਹਦਾ ਅਰਥ ਹੋ ਗਿਆ ਮੇਰੇ ਮਿੱਤਰ ਦਾ ਚਿੱਤ, ਪਰ ਇੱਥੇ ਗੁਰਮੁਖੋ ਨਾ ਤਾਂ ਗੁਰਮੁਖ ਮਹਾਂਪੁਰਖ ਲਈ ਸ਼ਬਦ ਇੱਥੇ ਵਰਤਿਆ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਮਿੱਤਰ ਸ਼ਬਦ ਗੁਰੂ ਲਈ ਵੀ ਸੰਤ ਲਈ ਵੀ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਥਾਵਾਂ ਤੇ ਮਿੱਤਰ ਸ਼ਬਦ ਜਿਹੜਾ ਵਾਹਿਗੁਰੂ ਜੀ ਲਈ ਵਰਤਿਆ ਹੈ। ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ, ਮੇਰਾ ਮਿੱਤਰ। ਸਤਿਗੁਰੂ ਨੇ ਸ਼ਬਦ ਵਰਤਿਆ ਹੈ ਕਿ ਮੇਰਾ ਮਿੱਤਰ, ਧਨ ਹਮਾਰਾ ਮੀਤ, ਜਾਂ ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਆ ਬਾਣੀ ਵਿੱਚੋਂ ਕਿ ਉਸਤੇ ਸ਼ਬਦ ਮਿੱਤਰ ਵਰਤਿਆ। ਇੱਥੇ ਮਿੱਤ ਕਾ ਚਿੱਤ ਅਨੂਪ, ਮਿੱਤ ਦਾ ਅਰਥ ਵਾਹਿਗੁਰੂ ਪਰਮ ਸੱਚ, ਤੇ ਵਾਹਿਗੁਰੂ ਦਾ ਚਿੱਤ ਕੀ ਹੈ ਜੀ? ਮੇਰੇ ਮਿੱਤਰ ਦਾ ਚਿੱਤ ਅਨੂਪ ਦਾ ਅਰਥ ਉਪਮਾ ਤੋਂ ਰਹਿਤ ਹੈ, ਉਹਦੇ ਭੇਦ ਨੂੰ ਜਾਣਿਆ ਨਹੀਂ ਜਾ ਸਕਦਾ। ਮਿੱਤ ਕਾ ਚਿੱਤ ਅਨੂਪ, ਮਰਮ ਨਾ ਜਾਣੀਐ, ਪਰ ਨਾਲ ਅੱਗੇ ਸ਼ਬਦ ਵਰਤਿਆ ਗਾਹਕ ਗੁਣੀ ਅਪਾਰ ਸੋ ਤਤ ਪਛਾਣੀਐ, ਜਿਹੜੇ ਰੂਹਾਨੀ ਗੁਣਾਂ ਦੇ ਗ੍ਰਾਹਕ ਨੇ ਉਹਨਾਂ ਨੇ ਮੇਰੇ ਮਿੱਤਰ ਦੇ ਚਿੱਤ ਨੂੰ ਤਤ ਨੂੰ ਪਹਿਚਾਣ ਲਿਆ ਹੈ। ਅਗਲੀ ਤੁਕ ਹੈ ਚਿੱਤ ਹੈ ਚਿੱਤ ਸਮਾਏ, ਇਹ ਦੋ ਵਾਰੀ ਆ ਗਿਆ ਜੀ, ਚਿੱਤ ਹੈ ਚਿੱਤ ਸਮਾਏ। ਹੁਣ ਇਹਦਾ ਅਖਰੀ ਅਰਥ ਹੈ ਜੀ, ਆਪਣੇ ਚਿੱਤ ਨੂੰ ਚਿੱਤ ਵੀ ਸਮਾ ਦੇ, ਅਖਰੀ ਅਰਥ ਹੀ ਕਰਾਂਗੇ। ਚਿੱਤ ਹੈ ਚਿੱਤ ਸਮਾਏ, ਅਖਰੀ ਅਰਥ ਹੋਣਗੇ, ਪਰ ਵਿਆਖਿਆ ਕਰਨ ਲਈ ਸਾਨੂੰ ਫਿਰ ਉਤਰੀ ਤੁਕ ਪੜ੍ਹਨੀ ਪੈਗੀ ਮਿੱਤ ਕਾ ਚਿੱਤ। ਚਿੱਤ ਹੈ ਚਿੱਤ ਸਮਾਏ ਦਾ ਅਰਥ ਹੈ ਆਪਣੇ ਚਿੱਤ ਨੂੰ ਆਪਣੇ ਮਿੱਤਰ ਦੇ ਚਿੱਤ ਵੀ ਸਮਾ ਦੇ। ਫਿਰ ਬੇਨਤੀ ਸੁਣਿਓ, ਜਿਸ ਨਾਲ ਸਾਡਾ ਸੰਸਾਰੀ ਤੌਰ ਤੇ ਵੀ ਕਿਤੇ ਚਿੱਤ ਜੁੜਿਆ ਹੋਵੇਗਾ, ਭਾਵੇਂ ਇੱਥੇ ਗਿਣਤੀ ਦੁਨੀਆਂ ਵਿੱਚ ਅਰਬਾਂ ਦੀ ਹੈ ਮਾਨਵਾਂ ਦੀ, ਮਨੁੱਖਾਂ ਦੀ, ਪਰ ਜਿਸ ਸਰੀਰ ਨਾਲ, ਜਿਸ ਤਨ ਨਾਲ, ਜਿਸ ਰਿਸ਼ਤੇ ਨਾਲ ਸਾਡਾ ਅੰਦਰ ਦਾ ਚਿੱਤ ਜੁੜਿਆ ਹੈ, ਸੱਚ ਵੇ ਉਹਦਾ ਦੁੱਖ, ਉਹਦਾ ਸੁੱਖ, ਉਹਦੀ ਖੁਸ਼ੀ, ਉਹਦੀ ਗਮੀ ਸਾਡੇ ਚਿੱਤ ਨੂੰ ਬਹੁਤ ਪ੍ਰਭਾਵਿਤ ਕਰਦੀ। ਹਾਲਾਂ ਸਰੀਰ ਵੱਖਰੇ ਨੇ, ਇੱਕ ਜੇ ਪਰਿਵਾਰ ਵਿੱਚੋਂ ਜੀ ਬਿਮਾਰ ਹੈ, ਮੰਨ ਲਓ ਹੋਸਪਿਟਲ ਪਿਆ, ਵਾਹਿਗੁਰੂ ਸਭ ਘਰ ਸੁੱਖ ਵਰਤਾਏ, ਹੁਣ ਉਹ ਹੋਸਪਿਟਲ ਚ ਪਿਆ ਹੈ ਬੈੱਡ ਤੇ, ਪੀੜਾ ਉਹਨੂੰ ਹੈ, ਸਾਨੂੰ ਬਿਲਕੁਲ ਉਹ ਰੋਗ ਨਹੀਂ, ਸਾਨੂੰ ਕੋਈ ਬਿਮਾਰੀ ਨਹੀਂ, ਪਰ ਆਮ ਤੌਰ ਤੇ ਉਸ ਦੀ ਪੀੜਾ ਸਾਡੇ ਅੰਦਰ ਨੂੰ ਵੀ ਪੀੜਿਤ ਕਰ ਜਾਂਦੀ ਏ। ਕਈ ਵਾਰੀ ਉਸ ਦੀ ਪੀੜਾ ਦਾ ਅਸਰ ਮਾਂ ਤੇ, ਪਿਓ ਤੇ, ਭੈਣਾਂ ਤੇ, ਭਰਾਵਾਂ ਤੇ, ਪਤੀ ਤੇ, ਪਤਨੀ ਤੇ, ਇਹਦਾ ਮਤਲਬ ਕਿ ਹਾਲਾਂਕਿ ਹੋਸਪਿਟਲ ਵਿੱਚ ਹਜ਼ਾਰਾਂ ਬੰਦੇ ਪਏ ਆ, ਪਰ ਜਦੋਂ ਤੁਸੀਂ ਆਪਣੇ ਨਾਲ ਜਿਹਦੇ ਜਿਹੜਾ ਚਿੱਤ ਜੁੜਿਆ ਹੈ ਉਹਦੇ ਪਲੰਗ ਦੇ ਕੋਲ, ਬੈੱਡ ਕੋਲ ਜਾਂਦੇ ਹੋ, ਅੱਖਾਂ ਭਰ ਆਉਂਦੀਆਂ ਨੇ, ਕਿਉਂਕਿ ਉਹਦੀ ਪੀੜਾ ਸਾਡੇ ਚਿੱਤ ਨੂੰ ਪੀੜਿਤ ਕਰਦੀ ਏ। ਜੇ ਸਾਡਾ ਚਿੱਤ ਨਾ ਜੁੜਿਆ ਹੋਵੇ ਹਸਪਤਾਲ ਚ ਪਤਾ ਨੀ ਕਿੰਨੇ ਕੁ ਪਏ ਨਾ, ਆਪਾਂ ਤਾਂ ਆਰਾਮ ਨਾਲ ਅੱਗੇ ਨਿਕਲ ਜਾਂਗੇ, ਪਰ ਜਿਹਦੇ ਨਾਲ ਚਿੱਤ ਜੁੜਿਆ ਉਹਦੀ ਗਮੀ, ਉਹਦਾ ਦੁੱਖ ਸਾਡੇ ਚਿੱਤ ਨੂੰ ਵਿਚਲਿਤ ਕਰਦਾ ਹੈ। ਬੇਨਤੀ ਗੁਰਮੁਖੋ, ਇਹ ਤਾਂ ਸੰਸਾਰੀ ਹੈ ਨਾ, ਚਿੱਤੈ ਚਿੱਤ ਸਮਾਏ, ਇਹ ਮਹਾਰਾਜ ਗੁਰੂ ਅਰਜਨ ਸਾਹਿਬ ਬਖਸ਼ਿਸ਼ ਕਰਦੇ ਆ ਭਾਈ, ਆਪਣੇ ਚਿੱਤ ਨੂੰ ਆਪਣੇ ਮਿੱਤਰ ਦੇ ਚਿੱਤ ਵੀ ਸਮਾ ਦੇ। ਮਿੱਤਰ ਦਾ ਚਿੱਤ ਕੀ ਹੈ? ਮਿੱਤਰ ਦਾ ਚਿੱਤ ਗੁਰੂ ਦਾ ਆਪਣਾ ਆਪਾ ਜਿਹੜਾ ਹੈ ਉਹ ਸ਼ਬਦ ਹੈ, ਗੁਰਬਾਣੀ ਹੈ। ਫਿਰ ਬੇਨਤੀ, ਜਿੱਥੇ ਚਿੱਤ ਸਮਾਇਆ ਜਾਏਗਾ ਉਹਦਾ ਦੁੱਖ ਸੁੱਖ ਸਮਾਣ ਵਾਲੇ ਚਿੱਤ ਤੇ ਅਸਰ ਜ਼ਰੂਰ ਕਰੇਗਾ। ਤੇ ਗੁਰੂ ਅਰਜਨ ਸਾਹਿਬ ਵਚਨ ਕਰਦੇ ਆ, ਆਪਣੇ ਚਿੱਤ ਨੂੰ ਜਦੋਂ ਬਾਣੀ ਦੇ ਵਿੱਚ ਮਿਲਾ ਦੇਗਾ ਤੇ ਬਾਣੀ ਦੀ ਬਖਸ਼ਿਸ਼ ਤੇਰੇ ਚਿੱਤ ਦੇ ਵਿੱਚ ਸਮਾ ਜਾਏਗੀ। ਇਸੇ ਕਰਕੇ ਦਾਸ ਨੇ ਕਿਹਾ ਕਿ ਗੁਰੂ ਜਿੱਥੇ ਆਪਾਂ ਜਾਂਦੇ ਹਾਂ ਅਸੀਂ ਕਹਿੰਦੇ ਹਾਂ ਗੁਰੂ ਮੇਰੇ ਨਾਲ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਪਰ ਇਸ਼ਨਾਨ ਕਰਦਿਆਂ ਵੀ ਨਾਲੇ, ਕੰਮ ਕਰਦਿਆਂ ਵੀ ਨਾਲੇ। ਇੱਕ ਬੇਨਤੀ ਹੋਰ ਗੁਰਮੁਖੋ, ਵੇਖੋ ਸਤਿਗੁਰੂ ਜੇ ਇਹ ਕਹੀਏ ਨਾ ਜੀ, ਇਹ ਸਨੋਜੇ ਵੀ ਮੈਂ ਕਹਿ ਕੇ ਉਸ ਦਿਨ ਕਥਾ ਸਵੇਰ ਦੀ ਚ ਵੀ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਉਂਦਿਆਂ ਵਾਸਤੇ ਵੀ ਇਹ ਸਾਨੂੰ ਅਕਸਰ ਸੁਣਨ ਨੂੰ ਮਿਲਦਾ ਜੀ, ਇਹ ਤਾਂ ਜਿਉਂਦਿਆਂ ਲਈ, ਜਿਹੜੇ ਜਾ ਚੁੱਕੇ ਨੇ ਉਹਨਾਂ ਲਈ ਕਿੱਥੇ ਜੀ। ਫਿਰ ਮਨ ਚ ਇੱਕ ਸਵਾਲ ਉੱਠਦਾ ਹੈ ਵੀ ਗੁਰੂ ਸਾਹਿਬ ਤਾਂ ਕਹਿੰਦੇ ਦੋਵੇਂ ਥਾਂ ਰੱਖੇ ਗੁਰ ਸੂਰੇ, ਗੁਰੂ ਗ੍ਰੰਥ ਸਾਹਿਬ ਤਾਂ ਬਚਨ ਕਰਦੇ ਨੇ ਸਤਿਗੁਰ ਸਿੱਖ ਆਖਾਲਤ ਪਲਤ ਸਵਾਰ ਹੈ, ਗੁਰੂ ਗ੍ਰੰਥ ਸਾਹਿਬ ਜੀ ਤਾਂ ਬਚਨ ਕਰਦੇ ਨੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ, ਐਥੈ ਉਥੈ ਰਖਵਾਲਾ, ਆਗੈ ਸੁਖ ਮੇਰੇ ਮੀਤਾ, ਪਛ ਹੈ ਆਨੰਦ ਪ੍ਰਭ ਕੀਤਾ। ਨਹੀਂ ਪਿਆਰਿਓ, ਆਪੋ ਆਪਣੀ ਭਾਵਨਾ ਹੈ, ਇਹ ਅੱਖਰ ਇਸ ਪਲੈਨਟ ਦੇ ਨੇ, ਇਹ ਅੱਖਰ ਜਿਸ ਸਰੂਪ ਚ ਬਾਣੀ ਆਈ ਉਹਨਾਂ ਦੇ ਮੁਖ ਦੇ ਅੱਖਰ ਨੇ, ਪਰ ਇਹਨਾਂ ਅੱਖਰਾਂ ਨੂੰ ਸਿਰਫ ਜਿਉਂਦੇ ਨਹੀਂ, ਇਹ ਅੱਖਰਾਂ ਦਾ ਗਿਆਨ ਉਥੇ ਜਾਂਦਾ ਗੁਰਮੁਖੋ ਜਿੱਥੇ ਬੋਲਣ ਵਾਲਾ ਮੂੰਹ ਵੀ ਨਹੀਂ ਜਾਂਦਾ। ਆਪ ਜੀ ਦੀ ਰਸਨਾ ਬਾਣੀ ਬੋਲਦੀ ਹੈ, ਸ਼ਬਦ ਬੋਲਦੀ ਹੈ, ਪਰ ਮੁੱਖ ਨੇ ਤਾਂ ਸੜ ਜਾਣਾ ਜੀ ਕੱਲ ਨੂੰ, ਸਰੀਰ ਨੇ ਤਾਂ ਫੂਕੇ ਜਾਣਾ ਹੈ, ਪਰ ਜਿਹੜਾ ਇਸ ਸਰੀਰ ਨੇ ਸ਼ਬਦ ਗਾਇਆ, ਜਿਹੜਾ ਇਸ ਸਰੀਰ ਨੇ, ਇੱਕ ਸਿੱਧੀ ਜੀ ਉਦਾਹਰਨ ਜਿਹੜੀ ਆਪਾਂ ਇਸ ਸਟੇਜ ਤੇ ਭੋਗ ਵੇਲੇ ਕਹਿਤਾ ਬੋਲਣ ਵਾਲੇ ਬੁਲਾਰੇ ਕਥਾ ਵਾਲੇ ਨੇ, ਨਹੀਂ ਜੀ ਨਹੀਂ, ਇਹ ਜਿਹੜਾ ਤੁਸੀਂ ਕੀਰਤਨ ਸੁਣ ਰਹੇ ਹੋ ਜਿਹੜੀ ਸ਼ਬਦ ਬਾਣੀ ਹੈ, ਇਹ ਤਾਂ ਉਹਨਾਂ ਵਾਸਤੇ ਜਿਹੜੇ ਬੈਠਿਆ ਮਰਿਆ ਨੀ ਥੋੜਾ। ਤੇ ਉਦੋਂ ਬਾਅਦ ਹੀ ਭਾਈ ਸਾਹਿਬ ਖਲੋ ਕੇ ਅਰਦਾਸ ਕਰਦੇ ਆ, ਮਹਾਰਾਜ ਕਿਰਪਾ ਕਰਿਓ, ਸਾਡੀ ਬੇਨਤੀ ਸੁਣਿਓ, ਇਹਨੂੰ ਚਰਨਾਂ ਚ ਥਾਂ ਦੇ ਆ ਜੇ। ਇਹ ਫਿਰ ਝੂਠ ਬੋਲਿਆ ਜਾ ਰਿਹਾ। ਜੇ ਜਿਉਂਦੇ ਲਈ ਲਫ਼ਜ਼ ਨੇ, ਇੱਕ ਗ੍ਰੰਥੀ ਸਾਹਿਬ ਜੀ, ਇੱਕ ਅਰਦਾਸੀਆ ਗੁਰਮੁਖ, ਇਹ ਕਹਿੰਦਾ ਮਾਲਕ ਚਰਨਾਂ ਚ ਥਾਂ ਦਈ, ਇਹਦੇ ਔਗਣ ਨਾ ਚਤਾਰੀ, ਇਸ ਧਰਤੀ ਤੇ ਬੋਲੇ ਕੋਈ ਪੰਜਾਬੀ ਦੇ ਸ਼ਬਦ ਅਸੀਂ ਕਹਿੰਦੇ ਹਾਂ ਉੱਥੇ ਜ਼ਰੂਰ ਪਹੁੰਚਣਗੇ, ਤੇ ਜਿਹੜਾ ਉਹਦੇ ਲਈ ਗੁਰੂ ਨਾਨਕ ਸਾਹਿਬ ਦਾ ਜਪ ਗਾਏਗਾ ਕਿ ਉਹ ਨਹੀਂ ਪਹੁੰਚੇਗਾ, ਕਿ ਸੁਖਮਨੀ ਸਾਹਿਬ ਉੱਥੇ ਨਹੀਂ ਜਾਏਗਾ। ਇਸੇ ਕਰਕੇ ਗੁਰੂ ਜੀ ਨੇ ਵਾਰ ਵਾਰ ਕਿਹਾ ਕਿ ਇਸ ਭਰਮ ਨੂੰ ਦੂਰ ਕਰੋ ਕਿ ਜਿਹੜਾ ਸ਼ਬਦ ਜਿਉਂਦੇ ਗਾ ਰਹੇ ਹੋ ਇਹ ਸ਼ਬਦ ਮਰਨ ਤੋਂ ਬਾਅਦ ਵੀ ਨਾਲ ਜਾਂਦਾ ਹੈ। ਤਾਂ ਹੀ ਸਾਹਿਬ ਨੇ ਕਿਹਾ ਸਿਮਰੋਂ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ ਤਨਾਸਰੀ। ਮਹਾਰਾਜ ਗੁਰੂ ਅਰਜੁਨ ਸੁਖਮਨੀ ਸਾਹਿਬ ਨੇ ਸਿਮਰੋਂ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ। ਅਗਲੀ ਤੋਂ ਕੀ ਹੈ, ਇਹ ਲੋਕ ਪਰਲੋਕ ਸੰਗ ਸਹਾਈ। ਮਹਾਰਾਜ ਕਹਿੰਦੇ ਨੇ ਜਤ ਕਤ ਮੋਹੇ ਰਖਵਾਲੇ, ਉਹ ਗੁਰਮੁਖੋ ਬਾਣੀ ਕਹਿ ਰਹੀ ਏ ਕਿ ਮੈਂ ਜਤ ਕਤ ਤੇਰੀ ਰੱਖਿਆ ਕਰਾਂਗੀ। ਕਥਾ ਵਾਲਾ ਕਹਿੰਦਾ ਨੇ ਜਿਉਂਦਿਆਂ ਵਾਸਤੇ ਨਹੀਂ, ਜਤ ਕਤ ਮੋਹੇ ਰਖਵਾਲੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਿੰਦ ਨਾਲ। ਮਹਾਰਾਜ ਕਹਿੰਦੇ ਜਿੰਦ ਨਾਲ ਤੁਰਦਾ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਲ ਹੈ। ਇਹੀ ਕਾਰਨ ਕਿ ਬਹੁਤ ਸਾਰੀਆਂ ਸ਼ਖਸੀਅਤਾਂ ਐਸੀਆਂ ਨੇ ਜਿਨ੍ਹਾਂ ਨੇ ਸਰੀਰ ਛੱਡਣ ਵੇਲੇ ਗੁਰੂ ਨੂੰ ਆਵਾਜ਼ ਮਾਰੀ। ਜੇ ਗੁਰੂ ਸਰੀਰ ਸੀ ਤੇ ਗੁਰੂ ਉਹਨਾਂ ਮਹਾਂਪੁਰਖਾਂ ਉਹਨਾਂ ਗੁਰਸਿੱਖਾਂ ਦੇ ਕੋਲ ਅੰਤਲੇ ਸਮੇਂ ਪਹੁੰਚੇ। ਬਾਬਾ ਬੁੱਢਾ ਸਾਹਿਬ ਜੀ ਦੀ ਉਦਾਹਰਨ ਸਾਡੇ ਕੋਲ ਹੈ। ਗੁਰਮੁਖੋ ਭਾਈ ਗੁਰਦਾਸ ਸਾਹਿਬ ਬਾਰੇ ਚਲੋ ਅਸੀਂ ਕਵਿਤ ਪੜ੍ਹਨੇ, ਮੈਂ ਇੱਕ ਵਾਰ ਕਿਹਾ ਕਿ ਭਾਈ ਸਾਹਿਬ ਦਾ ਚਲਾਣਾ ਗੋਇੰਦਵਾਲ ਸਾਹਿਬ ਹੋਇਆ ਸੀ ਜੀ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਚ ਅੰਮ੍ਰਿਤ ਵੇਲੇ ਭਾਈ ਸਾਹਿਬ ਚਲੇ ਗਏ। ਅੱਧੀ ਰਾਤ ਤੋਂ ਬਾਅਦ ਉੱਠੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੈਂ, ਤੁਸੀਂ ਦੇਖਿਓ ਸਾਰੇ ਇਤਿਹਾਸਕਾਰ ਕਹਿੰਦੇ ਆ ਕਿ ਮੈਂ ਇਸ ਚੋਲੇ ਨੂੰ ਤਿਆਗਣ ਲੱਗਾ, ਤੁਸੀਂ ਅਸੀਸ ਬਖਸ਼ੋ। ਹਾਲਾਂਕਿ ਭਾਈ ਗੁਰਦਾਸ ਸਾਹਿਬ ਬੀਬੀ ਭਾਨੀ ਦੇ ਚਾਚੇ ਦੇ ਪੁੱਤ ਨੇ, ਗੁਰੂ ਅਰਜੁਨ ਦੇਵ ਜੀ ਦੇ ਰਿਸ਼ਤੇਦਾਰੀ ਚ ਮਾਮੇ ਲੱਗਦੇ ਨੇ, ਗੁਰੂ ਅਮਰਦਾਸ ਦੇ ਭਤੀਜੇ ਨੇ, ਗੁਰੂ ਹਰਗੋਬਿੰਦ ਸਾਹਿਬ ਉਹਨਾਂ ਤੋਂ ਕਿੰਨੇ ਛੋਟੇ ਆ, ਪਰ ਚੱਲਣ ਲੱਗਿਆਂ ਗੁਰੂ ਜੋਤ ਜਾਣ ਉੱਥੇ ਰਿਸ਼ਤਾ ਨਹੀਂ ਦੇਖਿਆ। ਮਹਾਰਾਜ ਤੁਰ ਲੱਗਿਆ ਸਭ ਬਾਬਾ ਜੀ ਭਾਈ ਸਾਹਿਬ ਨੇ ਜਦੋਂ ਸ਼ਬਦ ਕਹੇ ਹਜ਼ੂਰ ਨੇ ਕਿਹਾ ਤੁਸੀਂ ਚੱਲੋ ਇਸ਼ਨਾਨ ਕਰ ਆਸਨ ਤੇ ਅਸੀਂ ਖੁਦ ਆਉਂਦੇ ਹਾਂ। ਜਦੋਂ ਮਹਾਰਾਜ ਜੀ ਗਏ ਜੀ ਉਹਨਾਂ ਕੁਛ ਬੇਨਤੀਆਂ ਕੀਤੀਆਂ। ਇੱਕ ਤਾਂ ਮਹਾਰਾਜ ਮੇਰੀ ਚਿਖਾ ਨੂੰ ਆਪਣੇ ਹੱਥੀ ਆਪ ਸਮੇਟਿਓ, ਦੂਜੀ ਗੱਲ ਮੇਰੀ ਯਾਦਗਾਰ ਕੋਈ ਨਾ ਬਣਾਇਓ, ਤੀਸਰਾ ਮੇਰੀਆਂ ਭੁੱਲਾਂ ਬਖਸ਼ ਦਿਆ ਜੀ। ਮਹਾਰਾਜ ਆਪ ਗਏ ਜੀ। ਹੁਣ ਉਹ ਅੱਜ ਵੀ ਉਹ ਗੁਰੂ ਵਰਤਦਾ ਹੈ, ਜਦੋਂ ਕੋਈ ਅੰਤਲੇ ਸਮੇਂ ਚਲੋ ਰੱਬ ਤਰਸ ਕਰੇ ਪਤਾ ਨਹੀਂ ਕਿਸ ਤਰ੍ਹਾਂ ਹੋਣਾ, ਇਹ ਤਾਂ ਬਾਬਾ ਜੀ ਨੇ ਵੀ ਕਹਿ ਦਿੱਤਾ ਕਿਆ ਜਾਣਾ ਕਿਵੇਂ ਮਰਾਂਗੇ ਕੈਸਾ ਮਰਨਾ ਹੋਏ, ਪਰ ਇੱਕ ਸ਼ਬਦ ਪੂਰੇ ਦਾਅਵੇ ਨਾਲ ਕਿਹਾ ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਅੱਜ ਵੀ ਸੁਰਤ ਸੰਕੋਚੀ ਜਾਏ ਅੰਤਲੇ ਸਮੇਂ ਸ਼ਬਦ ਵਿੱਚ। ਮੈਂ ਫਿਰ ਬੇਨਤੀ ਜਿਹੜੀ ਕਰਨ ਲੱਗਾ ਕਿ ਗੁਰਮੁਖ ਰਿਹਾ ਸਮਾਈ ਮੈਂ ਆਪਣਾ ਗੁਰ ਪੂਛ ਦੇਖਿਆ। ਗੁਰੂ ਨਾਨਕ ਸਾਹਿਬ ਕਹਿੰਦੇ ਕਿਹੜੀ ਥਾਂ ਜਿੱਥਾਂ ਮੇਰਾ ਗੁਰੂ ਨਹੀਂ। ਸਤਿਗੁਰੂ ਹਰ ਥਾਂ ਤੇ ਵਰਦੇ ਨੇ, ਲੋਕ ਪਰਲੋਕ ਦੇ ਸਹਾਇਕ ਨੇ, ਹਲਤ ਪਲਦੇ ਨੇ। ਮੈਂ ਬੇਨਤੀ ਕੀਤੀ ਜੀ ਇੱਕ ਤਾਂ ਸ਼ਬਦ ਨਾਦ ਰੂਪ ਗਿਆਨ ਰੂਪ ਸਰਵ ਵਿਆਪਕ ਰੂਪ। ਇੱਕ ਸਵਾਲ ਹੋਰ ਉੱਠਦਾ, ਕੱਲ ਵੀ ਅਰਜ਼ ਕੀਤੀ ਵੀ ਸ਼ਬਦ ਰੂਪ ਗੁਰੂ ਕਹਿੰਦੇ ਆ, ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਕਹਿੰਦੇ ਤੇ ਗੁਰਬਾਣੀ ਨੇ ਸ਼ਬਦ ਵਰਤੇ, ਗੁਰੂ ਅੰਗਦ ਦੇਵ ਜੀ ਅਸੀਂ ਸਾਰੇ ਪ੍ਰਮਾਣ ਕਰ ਲਏ। ਬੇਨਤੀ ਹੈ ਜੀ ਉਹ ਸ਼ਬਦ ਉਹ ਜੋਤ ਜਿਸ ਸਰੀਰ ਵਿੱਚ ਵਰਤਦੀ ਪਈ ਸੀ ਉਸ ਪਾਵਨ ਪਵਿੱਤਰ ਸਰੀਰ ਨੂੰ ਅੱਜ ਵੀ ਅਸੀਂ ਸਤਿਗੁਰੂ ਜਾਣ ਕੇ ਮੱਥਾ ਟੇਕਨੇ ਆ ਤੇ ਅੱਜ ਵੀ ਉਹਨਾਂ ਦੇ ਪੁਰਬ, ਉਹਨਾਂ ਦੇ ਆਗਮਨ ਪੁਰਬ, ਗੁਰਗੱਦੀ ਪੁਰਬ, ਉਹਨਾਂ ਦੇ ਪ੍ਰਭ ਪੁਰ ਪਿਆਨੇ ਦਿਵਸ ਜਿਹੜੇ ਨੇ ਅਸੀਂ ਭਾਵਨਾ ਤੇ ਸ਼ਰਧਾ ਨਾਲ ਮਨਾਉਂਦੇ ਹਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮੈਂ ਆਪਣੇ ਗੁਰੂ ਨੂੰ ਪੁੱਛਿਆ। ਅਗਲੀ ਬੇਨਤੀ ਹੋਰ ਕਰਦਾ ਜਾਵਾਂ, ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਘਟਨਾ ਵਾਪਰੀ ਸੀ, ਇਹ ਵੈਸੇ ਸਿੱਖਾਂ ਦੀ ਭਗਤ ਮਾਲ ਵਿੱਚ ਲਿਖਿਆ, ਆਪਨੇ ਸ਼ਾਇਦ ਸੁਣੀ ਹੋਵੇ। ਗੁਰਮੁਖ ਪਿਆਰੇ ਤੇ ਵਿਚਾਰਵਾਨ ਬਹੁਤ ਹੁੰਦੇ ਆ। ਜਦੋਂ ਪੁੱਛਿਆ ਸੀ ਮਹਾਰਾਜ ਕਿ ਅੱਜ ਗੁਰੂ ਸ਼ਬਦ ਸਤਿਗੁਰੂ ਸ਼ਬਦ ਬਹੁਤ ਵਰਦੇ ਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਬਚਨ ਕਿਹਾ ਸੀ ਗੁਰੂਆਂ ਦੀਆਂ ਚਾਰ ਸ਼੍ਰੇਣੀਆਂ ਨੇ, ਚਾਰ ਤਰ੍ਹਾਂ ਦੇ ਗੁਰੂ, ਭ੍ਰਿੰਗੀ ਗੁਰੂ, ਬਾਵਨ ਚੰਦਨ ਗੁਰੂ, ਪਾਰਸ ਗੁਰੂ ਤੇ ਦੀਪਕ ਗੁਰੂ। ਮਹਾਰਾਜ ਜੀ ਇਹਦੀ ਵਿਆਖਿਆ ਫਿਰ ਸਤਿਗੁਰੂ ਨੇ ਇਹਦਾ ਖੁਲਾਸਾ ਕੀਤਾ ਸੀ। ਭ੍ਰਿੰਗੀ ਗੁਰੂ ਦੇ ਅਰਥ ਕੀਤੇ ਸਨ ਵੀ ਭ੍ਰਿੰਗੀ ਇੱਕ ਕੀੜਾ ਹੈ ਜਿਹੜਾ ਖਾਸ ਕਿਸਮ ਦੇ ਕੀੜਿਆਂ ਨੂੰ ਗ੍ਰਿਫਤ ਵਿੱਚ ਲੈ ਕੇ ਪਕੜ ਕੇ ਉਹਨਾਂ ਦੇ ਮੂੰਹ ਕੋਲ ਆਪਣਾ ਮੂੰਹ ਜੋੜ ਕੇ ਜਦੋਂ ਉਹ ਨਾਦ ਉਹ ਸ਼ਬਦ ਬੋਲਦਾ ਹੈ ਤੇ ਕੁਝ ਦਿਨਾਂ ਬਾਅਦ ਉਹ ਕੀੜੇ ਭ੍ਰਿੰਗੀ ਵਰਗੀ ਆਵਾਜ਼ ਬੋਲਣ ਲੱਗ ਪੈਂਦੇ ਆ। ਭ੍ਰਿੰਗੀ ਕੀੜਾ, ਭ੍ਰਿੰਗੀ ਗੁਰੂ, ਉਹ ਉਹਦੇ ਵਰਗਾ ਨਾਦ ਕਈ ਤਾਂ ਕਹਿੰਦੇ ਆ ਉਹ ਆਪਣੀ ਬੋਡੀ ਵੀ ਉਸ ਤਰ੍ਹਾਂ ਦੀ ਚੇਂਜ ਕਰ ਜਾਂਦਾ ਹੈ। ਭ੍ਰਿੰਗੀ ਗੁਰੂ ਦਾ ਮਤਲਬ ਇਹ ਸੀ ਕਿ ਉਹ ਗੁਰੂ ਜਿਹੜੇ ਖਾਸ ਸ਼੍ਰੇਣੀ ਦੇ ਲੋਕਾਂ ਨੂੰ ਉਪਦੇਸ਼ ਦਿੰਦੇ ਆ, ਚੇਂਜ ਕਰ ਸਕਦੇ ਆ, ਪਰ ਉਹ ਭ੍ਰਿੰਗੀ ਕੀੜਾ ਹਰ ਕੀੜੇ ਨੂੰ ਚੇਂਜ ਨਹੀਂ ਕਰ ਸਕਦਾ। ਉਹ ਗੁਰੂ ਜਿਹੜੇ ਕੁਝ ਖਾਸ ਜਾਤ ਤੇ ਸ਼੍ਰੇਣੀਆਂ ਦੇ ਲੋਕਾਂ ਨੂੰ ਉਪਦੇਸ਼ ਦਿੰਦੇ ਆ, ਪੂਰੀ ਮਾਨਵਤਾ ਨੂੰ ਨਹੀਂ। ਦੂਸਰਾ ਮਹਾਰਾਜ ਨੇ ਕਿਹਾ ਬਾਵਨ ਚੰਦਨ ਗੁਰੂ, ਚੰਦਨ ਦਾ ਰੁੱਖ 52 ਉਂਗਲਾ ਜਿਹਨੂੰ ਬਾਵਨ ਚੰਦਨ ਕਿਹਾ। ਬਾਵਨ ਦਾ ਅਰਥ ਹੈ ਜੀ 52, ਜਿਵੇਂ ਆਪਾਂ 52 ਅੱਖਰੀ ਪੜ੍ਹਨੇ ਉੱਥੇ 52 ਅੱਖਰ ਨੇ, 52 ਉਂਗਲਾ ਰੁੱਖ। ਹੁਣ ਉਹ ਬਾਵਨ ਚੰਦਨ ਦਾ ਜਦੋਂ ਖਾਸ ਰੁੱਤ ਵਿੱਚ ਆਪਣੀ ਸੁਗੰਧੀ ਦਿੰਦਾ, ਉਹ ਸੱਚਮੁੱਚ ਬਾਕੀ ਰੁੱਖਾਂ ਨੂੰ ਤਬਦੀਲ ਕਰਦਾ, ਆਪਣੇ ਵਰਗੀ ਸੁਗੰਧੀ ਦੇ ਦਿੰਦਾ, ਭਰ ਦਿੰਦਾ, ਪਰ ਵਾਂਸ ਉਹਦੇ ਨੇੜੇ ਵੀ ਹੋਵੇ ਉਸ ਵੀ ਸੁਗੰਧੀ ਨਹੀਂ ਭਰੀ ਜਾਂਦੀ। ਕਹਿੰਦੇ 52 ਚੰਦਨ ਗੁਰੂ ਉਹ ਨੇ ਜਿਹੜੇ ਚੇਂਜ ਤਾਂ ਕਰ ਦਿੰਦੇ ਆ ਪਰ ਸਾਕਤ ਹੰਕਾਰੀ ਪੁਰਸ਼ ਨੂੰ ਤਬਦੀਲ ਕਰਨਾ ਬੜਾ ਮੁਸ਼ਕਲ ਹੋ ਜਾਂਦਾ। ਮਹਾਰਾਜ ਨੇ ਤੀਸਰਾ ਬਚਨ ਕਿਹਾ, ਕਹਿਣ ਲੱਗੇ ਪਾਰਸ ਗੁਰੂ ਹੈ ਤੀਸਰਾ। ਪਾਰਸ ਗੁਰੂ ਦਾ ਅਰਥ, ਪਾਰਸ ਇੱਕ ਧਾਤ ਅਸੀਂ ਜਾਣਦੇ ਕਿ ਜੀ ਲੋਹੇ ਨੂੰ, ਤਾਂਬੇ ਨੂੰ, ਬਾਕੀ 8 ਧਾਤਾਂ ਨੂੰ ਚੇਂਜ ਕਰਕੇ ਸੋਨਾ ਬਣਾ ਦਿੰਦੀ ਹੈ। ਕਹਿਣ ਲੱਗੇ ਭਾਈ ਪਾਰਸ ਗੁਰੂ ਉਹ ਵੇ ਕਿ ਜਿਹੜਾ ਆਪਣੇ ਚੇਲੇ ਮੁਰੀਦ ਦੇ ਜੀਵਨ ਵਿੱਚ ਪਲਟਾ ਲਿਆ ਦਿੰਦਾ, ਪਰ ਪਾਰਸ ਲੋਹੇ ਨੂੰ ਸੋਨਾ ਬਣਾ ਸਕਦਾ, ਆਪਣੇ ਵਰਗਾ ਪਾਰਸ ਨਹੀਂ ਬਣਾ ਸਕਦਾ, ਉਹ ਅੱਗੇ ਨਹੀਂ ਤਬਦੀਲ ਕਰ ਸਕਦਾ। ਤੇ ਮਹਾਰਾਜ ਆਪ ਜੀ ਨੇ ਭ੍ਰਿੰਗੀ, ਬਾਵਨ ਚੰਦਨ ਤੇ ਪਾਰਸ ਸ਼ਬਦ ਵਰਤੇ ਤੇ ਮਹਾਰਾਜ ਕਹਿੰਦੇ ਚੌਥਾ ਜਿਹੜਾ ਹੈ ਉਹ ਦੀਪਕ ਗੁਰੂ ਹੈ। ਫਿਰ ਸੁਣਿਓ, ਭ੍ਰਿੰਗੀ, ਬਾਵਨ ਚੰਦਨ, ਪਾਰਸ ਤੇ ਚੌਥਾ ਕਿਹਾ ਦੀਪਕ ਗੁਰੂ। ਦੀਪਕ ਦਾ ਅਰਥ ਅਸੀਂ ਜਾਣਦੇ ਹਾਂ ਦੀਵਾ। ਆਹ ਜਿਹੜੇ ਗੁਰੂ ਨਾਨਕ ਸਾਹਿਬ ਜੀ ਲਈ ਸ਼ਬਦ ਜਿੰਨੇ ਤੁਸੀਂ ਬਾਣੀ ਚ ਪੜੋਗੇ ਨਾ, ਗੁਰੂ ਸਾਹਿਬ ਜੀ ਨੂੰ ਦੀਪਕ ਗੁਰੂ ਮੰਨਿਆ ਹੈ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਇਹ ਦੀਪਕ ਗੁਰੂ ਹੈ। ਇਹੀ ਕਾਰਨ ਭਾਈ ਸਾਹਿਬ ਨੇ ਵੀ ਗੁਰੂ ਅਰਜੁਨ ਦੇਵ ਜੀ ਨੇ ਸ਼ਬਦ ਵਰਤਿਆ, ਬਲਿਓ ਚਿਰਾਗ ਅੰਧਿਆਰ ਮੈਂ। ਚਿਰਾਗ ਦਾ ਲਫ਼ਜ਼ੀ ਅਰਥ ਦੀਵਾ ਹੈ। ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਚਿਰਾਗ ਇੱਕ ਸ਼ਬਦ ਅਸੀਂ ਪੜ੍ਹਦੇ ਹਾਂ, ਗੁਰਦਾਤਾ, ਗੁਰ ਹੀ ਵੈ ਘਰ, ਗੁਰੂ ਗ੍ਰੰਥ ਸਾਹਿਬ ਚ ਗੁਰੂ ਦਾਤਾ ਹੈ, ਦਾਤਾ ਦੇਣ ਵਾਲਾ। ਖਿਵ ਦਾ ਲਫ਼ਜ਼ੀ ਅਰਥ ਵੈਸੇ ਬਾਣੀ ਚ ਹੀਓ ਹੀਏ ਹੀ ਸ਼ਬਦ ਆਇਆ, ਉਹਦਾ ਅਰਥ ਹੈ ਹਿਰਦਾ। ਇੱਥੇ ਖਿਵੈ ਦਾ ਲਫ਼ਜ਼ੀ ਅਰਥ ਹੈ ਬਰਫ, ਠੰਡਾ। ਗੁਰਦਾਤਾ, ਗੁਰ ਹੀ ਵੈ ਘਰ, ਤੇ ਤੀਸਰਾ ਸ਼ਬਦ ਵਰਤਿਆ ਗੁਰ ਦੀਪਕ ਤਿਉ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨੇ ਸੁਖ ਹੋਏ। ਦੀਪਕ ਗੁਰੂ ਜੀ ਕਹਿਣ ਲੱਗੇ ਸਭ ਤੋਂ ਸ੍ਰੇਸ਼ਟ ਉੱਤਮ। ਮਹਾਰਾਜ ਇਹ ਕਿਵੇਂ? ਫਿਰ ਉੱਥੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਬਖਸ਼ਿਸ਼ ਕਰਦੇ ਆ ਕਿ ਇੱਕ ਦੀਵਾ ਜਿਹਦੀ ਬੱਤੀ ਲਟਲਲ ਕਰਕੇ ਬਰ ਰਹੀ ਹੈ, ਉਹਦੇ ਸਾਹਮਣੇ ਤੁਸੀਂ ਬੁੱਝਿਆ ਹੋਇਆ ਦੀਵਾ ਲੈ ਆਓ, ਉਸ ਦੀਵੇ ਚ ਇੰਨੀ ਕਰਾਮਾਤ, ਆਪਣੀ ਵੀ ਲਾਈਟ ਉਹਦੀ ਬੱਤੀ ਪੂਰੀ ਬਲਦੀ ਏ, ਬੁੱਝੇ ਹੋਏ ਨੂੰ ਵੀ ਆਪਣੇ ਵਰਗੀ ਜੋਤ ਦੇ ਦਿੰਦਾ ਤੇ ਉਹਨੂੰ ਕਹਿੰਦਾ ਕੱਲਾ ਤੇਰੇ ਤੱਕ ਨਹੀਂ, ਤੂੰ ਜਿੱਥੇ ਜਿੱਥੇ ਜੋਤ ਬਾਲੀ ਜਾਏਗਾ ਤੇਰੇ ਵਰਗੇ ਦੀਵੇ ਹੋਰ ਪੈਦਾ ਹੋਈ ਜਾਣਗੇ। ਇਸੇ ਨੂੰ ਭਾਈ ਸਾਹਿਬ ਨੇ ਕਿਹਾ ਦੀਪਕ ਤੇ ਦੀਪਕ ਪ੍ਰਗਾਸਿਆ, ਭਾਈ ਗੁਰਦਾਸ ਸਾਹਿਬ ਜੀ ਨੇ ਕਿ ਦੀਵੇ ਤੋਂ ਦੀਵਾ ਬਲਿਆ। ਮਹਾਰਾਜ ਕਹਿੰਦੇ ਨੇ ਦੀਪਕ ਗੁਰੂ ਜਿਹੜਾ ਆਪਣੀ ਜੋਤ ਦੂਜੇ ਵੀ ਟਿਕਾ ਦਿੰਦਾ, ਤੇ ਅੱਜ ਵੀ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਜਿਹੜਾ ਉਹ ਦੀਪਕ ਗੁਰੂ ਹੈ, ਜਿਹੜੀ ਇਸ ਵੀ ਜੋਤ ਬਲਦੀ ਏ, ਇਹ ਬਾਣੀ ਪੜਨ ਵਾਲੇ ਦੇ ਅੰਦਰ ਵੀ ਬਲਦੀ ਹੈ। ਪਰ ਕੋਈ ਨਿੱਜੀ ਤੌਰ ਤੇ ਆਪਣੇ ਲਈ ਸ਼ਬਦ ਗੁਰੂ ਨਹੀਂ ਵਰਤਦਾ। ਮੇਰੀ ਬੇਨਤੀ ਜੀ, ਮਹਾਰਾਜ ਨੇ ਕਿਹਾ ਦੀਪਕ ਗੁਰੂ ਜਿਸ ਦੀ ਜੋਤ ਦੂਜੇ ਵਿੱਚ ਵੀ ਬਲ ਪਵੇ ਤੇ ਉਹਨੂੰ ਵੀ ਆਪਣੇ ਵਰਗਾ ਬਣਾ ਦੇ। ਇਸੇ ਕਰਕੇ ਅਸੀਂ ਰੋਜ਼ ਕਹਿੰਦੇ ਹਾਂ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤਾਂ ਹੀ ਭੱਟਾ ਨੇ ਕਿਹਾ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਜੋਤ ਰੂਪ ਸ਼ਬਦ ਵਰਤਿਆ। ਬਾਣੀ ਚ ਅਸੀਂ ਪੜ੍ਹਦੇ ਹਾਂ ਸਤਿਗੁਰੂ ਸ਼ਬਦ ਉਜਾਰੋ ਦੀਪਾ, ਦੀਪਕ ਵਰਤਿਆ ਬਾਣੀ ਲਈ ਦੀਪਕ ਸ਼ਬਦ, ਗੁਰੂ ਨਾਨਕ ਸਾਹਿਬ ਲਈ ਜੀ ਦੀਪਕ ਸ਼ਬਦ, ਕਿਉਂਕਿ ਇੱਕ ਦੀਵਾ ਬਲਦੇ ਹੋਇਆ ਦੂਜੇ ਬੁੱਝਿਆ ਹੋਇਆ ਅੰਦਰ ਵੀ ਲਾਟ ਬਾਲ ਦਿੰਦਾ ਹੈ। ਗੁਰਮੁਖੋ ਧੰਨ ਗੁਰੂ ਨਾਨਕ ਸਾਹਿਬ। ਸੁਣਿਓ ਜਿਹੜੀ ਗੱਲ ਮੈਂ ਕੱਲ ਤੋਂ ਸ਼ੁਰੂ ਕੀਤੀ, ਮੈਂ ਆਪਣਾ ਗੁਰਪੂਛ ਦੇਖਿਆ, ਆਪਣਾ ਗੁਰ ਅਕਾਲ ਪੁਰਖ ਵਾਹਿਗੁਰੂ, ਆਪਣਾ ਗੁਰ ਪਾਰ ਬ੍ਰਹਮ ਪਰਮੇਸ਼ਵਰ, ਉਹ ਜੋਤ ਗੁਰੂ ਨਾਨਕ ਸਾਹਿਬ ਦੇ ਅੰਦਰ ਵਰਤੀ, ਉਸ ਜੋਤ ਦੀ ਤਫੈਲਿਸ਼ ਮੇਰੇ ਬਾਬਾ ਜੀ ਨੇ ਆਪਣੇ ਅੰਤਰ ਆਤਮੇ ਤੋਂ ਰੱਬੀ ਸ਼ਬਦ ਬਾਣੀ ਉਚਾਰਨ ਕੀਤੀ, ਤੇ ਉਹ ਜੋਤ ਅੱਗੇ 10 ਜਾਮਿਆਂ ਚ ਵਰਦੀ ਹੋਈ ਸ਼ਬਦ ਰੂਪ ਵਿਚ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸਥਾਪਨ ਹੋ ਗਈ। ਪਰ ਥੋੜਾ ਜਿਹਾ ਆਓ, ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਗੁਰੂ ਸ਼ਬਦ ਤੇ ਬਹੁਤ ਜ਼ੋਰ ਦਿੰਦੇ ਆ, ਹਾਲਾਂਕਿ ਅਸੀਂ ਆਸਾ ਕੀ ਵਾਰ ਵਿਚ ਹੀ ਉਹਨਾਂ ਦੇ ਬਚਨ ਪੜੀਏ, ਉਹ ਗੁਰੂ ਸ਼ਬਦ ਤੇ ਇੰਨਾ ਜ਼ੋਰ ਦਿੰਦੇ ਆ ਕਿ ਪਹਿਲੀ ਪੌੜੀ ਨਾਲ 2 ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਨੇ, 1 ਸ਼ਲੋਕ ਗੁਰੂ ਅੰਗਦ ਦੇਵ ਜੀ ਦਾ। ਗੁਰੂ ਨਾਨਕ ਸਾਹਿਬ ਪਹਿਲੇ ਸ਼ਲੋਕ ਵਿਚ ਆਪਣੇ ਗੁਰੂ ਦੀ ਅਜ਼ਮਤ ਨੂੰ, ਆਪਣੇ ਗੁਰੂ ਦੀ ਕਰਾਮਾਤ ਨੂੰ ਬਿਆਨ ਕਰਦੇ ਆ। ਕਹਿਣ ਲੱਗੇ ਸਾਹ ਲੈਂਦਿਆਂ ਦੇਰੀ ਹੈ, ਅੱਖ ਚਮਕਦਿਆਂ ਦੇਰੀ ਹੈ, ਪਰ ਮੇਰਾ ਗੁਰੂ ਇੰਨਾ ਸਮਰੱਥ ਹੈ, ਬੰਦੇ ਦਾ ਜੀਵਨ ਪਲਟਦਿਆਂ ਕਦੀ ਦੇਰੀ ਨਹੀਂ ਲਾਉਂਦਾ। ਬਲਿਹਾਰੀ ਗੁਰ ਆਪਣੇ, ਮੈਂ ਆਪਣਾ ਗੁਰਪੂਛ ਦੇਖਿਆ। ਉੱਥੇ ਗੁਰੂ ਸਾਹਿਬ ਨੇ ਸ਼ਬਦ ਵਰਤੇ ਬਲਿਹਾਰੀ ਗੁਰ ਆਪਣੇ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਣਾ। ਇਹ ਇੱਕ ਗੁਰਮੁਖ ਪਿਆਰੇ ਦੇ ਅਰਥ ਕਰਦੇ ਸਨ ਜੀ, ਅਸੀਂ ਤਾਂ ਬਲਿਹਾਰੀ ਦੇ ਅਰਥ ਕਰਨੇ ਕੁਰਬਾਨ ਬਲ ਬਲ। ਬਲਹਾਰੀ ਦੇ ਅਰਥ ਮੈਂ ਆਪਣੇ ਗੁਰੂ ਸਾਹਮਣੇ ਆਪਣਾ ਬਲ ਹਾਰ ਦਿੱਤਾ ਹੈ, ਮੇਰੀ ਕੋਈ ਖੋਮੇ ਨਹੀਂ। ਬਲਹਾਰੀ ਗੁਰ ਆਪਣੇ ਕਿੰਨੀ ਵਾਰੀ ਜੀ? ਦਿਓਹਾੜੀ ਸੱਦ ਵਾਰ, ਇੱਕ ਦਿਨ ਵਿੱਚ 100 ਵਾਰੀ, ਸੱਦ ਦਰ ਤੇ ਸੌਂਕੜੇ ਵਾਰੀ। ਇਹਦਾ ਮਤਲਬ ਸੈਂਕੜੇ ਵਾਰੀ ਮੈਂ ਆਪਣੇ ਗੁਰੂ ਨੂੰ ਚੇਤੇ ਕਰਨਾ, ਉਹਦਾ ਸ਼ੁਕਰ ਪਿਆ ਕਰਨਾ, ਉਹਦਾ ਸਿਮਰਨ ਕਰ ਰਿਹਾ। ਬਲਹਾਰੀ ਗੁਰ ਆਪਣੇ ਦਿਓਹਾੜੀ ਸੱਦ ਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਜਿਨੇ ਖਾਕ ਚੋ ਬਣੇ ਕੋਈ ਇਨਸਾਨ ਨੂੰ ਪ੍ਰਕਾਸ਼ ਦਾ ਰੂਪ ਦੇ ਦਿੱਤਾ। ਇਸੇ ਤਰ੍ਹਾਂ ਆਸਾ ਕੀ ਵਾਰ ਵਿਚ ਮਹਾਰਾਜ ਦਾ ਬਚਨ ਕਹਿ ਕਿ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਦੱਸਣਾ ਪਿਆ ਸਾਧ ਸੰਗਤ ਜੀ ਕਿ ਅੱਜ ਤੱਕ ਸਤਿਗੁਰੂ ਤੋਂ ਬਿਨਾਂ ਕਿਸੇ ਨੂੰ ਮੰਜ਼ਿਲ ਨਹੀਂ ਮਿਲੀ, ਕੋਈ ਪਾ ਵੀ ਨਹੀਂ ਸਕਦਾ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ। ਹੁਣ ਇਹ ਗੱਲ ਬੜੀ ਕਲੀਅਰ ਕਰਦਾ ਕਿ ਜੀ ਮੈਂ ਆਪਣਾ ਗੁਰਪੂਛ ਦੇਖਿਆ, ਉਹ ਜਿਸ ਗੁਰੂ ਨੂੰ ਪੁੱਛਿਆ, ਸੱਚ ਇਹ ਵੇ ਉਹ ਖੁਦ ਗੁਰੂ ਨਾਨਕ ਸਾਹਿਬ ਦੇ ਅੰਦਰ ਗੁਰੂ ਸਮਾਇਆ ਹੋਇਆ ਹੈ, ਅਕਾਲ ਪੁਰਖ। ਮਹਾਰਾਜ ਕਹਿੰਦੇ ਸਤਿਗੁਰ ਵਿੱਚ ਆਪ ਰੱਖਿਓਨ, ਕਰ ਪ੍ਰਗਟ ਆਖ ਸੁਣਾਇਆ, ਇਹ ਜੀਓ ਬਹੁਤੇ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵਟ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਭਾਇਆ। ਬਾਬਾ ਜੀ ਕਹਿੰਦੇ ਸਾਰੇ ਲੋਕੋ, ਸਾਰੇ ਜਗਤ ਦੇ ਲੋਕੋ, ਮੇਰੀ ਗੱਲ ਧਿਆਨ ਨਾਲ ਸੁਣ ਲਓ, ਸਤਿਗੁਰੂ ਵਰਗਾ ਕੋਈ ਹੋਰ ਨਹੀਂ ਜੀ। ਮੈਂ ਤਾਂ ਅਰਜ਼ ਕੀਤੀ ਕਿ ਗੁਰੂ ਘਰ ਚ ਗੁਰੂ ਪਰੰਪਰਾ ਨੂੰ ਗੁਰ ਪਰਮੇਸ਼ਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਹਜ਼ੂਰ ਨੇ ਫਿਰ ਇੱਕ ਹੋਰ ਬਚਨ ਕਿ ਗੁਰੂ ਮਿਲਦਾ ਕਿਵੇਂ ਹੈ? ਮਹਾਰਾਜ ਕਹਿੰਦੇ ਨਦਰ ਕਰੇ ਜੇ ਆਪਣੀ, ਤਾਂ ਨਦਰੀ ਸਤਿਗੁਰ ਪਾਇਆ। ਜੇ ਗੁਰੂ ਬਖਸ਼ਿਸ਼ ਕਰੇ ਤਾਂ ਇੱਕ ਪੌੜੀ ਹੋਰ ਚਲੋ ਆਪਾਂ ਲੈ ਲਈਏ, ਸਿਰਫ ਅਜੇ ਸੀ ਵੀ ਆਪਣੇ ਗੁਰੂ ਨੂੰ ਪੁੱਛ। ਮੈਂ ਆਪਣੇ ਗੁਰੂ ਨੂੰ ਪੁੱਛਿਆ, ਕਹਿੰਦੇ ਉਹਨਾਂ ਦੱਸਿਆ ਨਾਮ ਤੋਂ ਬਿਨਾਂ ਅੱਗ ਲੱਗ ਗਈ, ਨਾਮ ਤੋਂ ਬਿਨਾਂ ਅੰਦਰ ਸੜ ਬਲ ਗਏ, ਨਾਮ ਤੋਂ ਬਿਨਾਂ ਸੱਚਮੁੱਚ ਪੂਰੇ ਸਰੀਰ ਕੀ ਇੱਕ ਇੱਕ ਇੰਦਰਾ ਅੱਗ ਨਾਲ ਮੱਚ ਉੱਠਿਆ ਨਾਮ ਤੋਂ ਬਿਨਾਂ। ਪਰ ਸਤਿਗੁਰੂ ਇੱਕ ਪਾਸੇ ਆਪ ਕਹਿੰਦੇ ਹੋ ਹਰੀ ਤੋਂ ਬਿਨਾਂ, ਦੂਜੇ ਪਾਸੇ ਆਪ ਵਿੱਚ ਗੁਰੂ ਨੂੰ ਖੜਿਆ ਕਰ ਰਹੇ ਹੋ। ਮੈਂ ਆਪਣਾ ਗੁਰਪੂਛ ਦੇਖਿਆ ਤੇ ਗੁਰੂ ਨਾਨਕ ਸਾਹਿਬ ਦੇ ਉਹ ਸ਼ਬਦ ਨੇ, ਹਜ਼ੂਰ ਫਰਮਾਉਂਦੇ ਆ, ਇਹਦੀ ਵਿਆਖਿਆ ਮੈਨੂੰ ਪਤਾ, ਮੈਂ ਇੱਥੇ ਕਰ ਚੁੱਕਾ, ਪਰ ਪ੍ਰਮਾਣ ਵਜੋਂ ਕਹਿੰਦੇ ਨੇ ਭਾਈ ਕੁਛ ਨਹੀਂ ਕਰਨ ਜੋਗਾ, ਸਿਰਫ ਨੀਅਤ ਰਾਸ ਕਰਕੇ ਨਾ ਆਪਣੇ ਗੁਰੂ ਦੀਆਂ ਸਿਫਤਾਂ ਹੀ ਕਰੀ ਜਾ। ਧੰਨ ਗੁਰੂ ਨਾਨਕ ਸਾਹਿਬ ਹੀ ਕਹੀ ਜਾ, ਧੰਨ ਗੁਰੂ ਰਾਮਦਾਸ ਹੀ ਕਹੀ ਜਾ। ਵੇਖੋ ਪਾਤਸ਼ਾਹੀਆਂ ਦਸ ਨੇ ਜੀ, ਕੋਈ ਸ਼ੱਕ ਨਹੀਂ, ਪਰ ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਜਿਸ ਸਥਾਨ ਤੇ ਤੁਸੀਂ ਜਾਂਦੇ ਹੋ ਨਾ, ਦਸਾਂ ਪਾਤਸ਼ਾਹੀਆਂ ਜਿਹੜਾ ਸਥਾਨ ਹੋਵੇ, ਤੁਹਾਨੂੰ ਕੋਈ ਵੀ ਨਾ ਕਹੇ ਬਦੋ ਬਦੀ ਤੁਹਾਡੀ ਰਸਨਾ ਤੋਂ ਉਸ ਗੁਰੂ ਸਾਹਿਬ ਦਾ ਸ਼ੁਕਰਾਨੇ ਦਾ ਸ਼ਬਦ ਨਿਕਲ ਆਉਂਦਾ। ਅਸੀਂ ਸ਼ੀਸ਼ਗੰਜ ਮੱਥਾ ਟੇਕਦੇ ਹਾਂ ਜੀ, ਜੋ ਮਰਜ਼ੀ ਕਰ ਲਓ, ਮੱਥਾ ਟੇਕਦੇ ਇੱਕੋ ਦਮ ਸ਼ਬਦ ਨਿਕਲਦਾ ਧੰਨ ਧੰਨ ਗੁਰੂ ਤੇਗ ਬਹਾਦਰ ਜੀ। ਦਾਸ ਨੂੰ ਕਈ ਸਾਲ ਹੋ ਗਏ ਲਗਾਤਾਰ ਪਟਨਾ ਸਾਹਿਬ ਕਥਾ ਕਰਦੇ ਹਾਂ, ਚਲੋ ਬਾਣੀ ਦੀ ਵੀ ਚਾਰ ਆਪਾਂ ਕਰਨੇ ਆ, ਪਰ ਪਤਾ ਨਹੀਂ ਕਿ ਅੰਦਰ ਸੈੱਟ ਕਿਸ ਤਰ੍ਹਾਂ ਹੋ ਗਿਆ ਕਿ ਇੰਨੇ ਸਾਲ ਹੋ ਗਏ, ਜਦੋਂ ਵੀ ਗੁਰੂ ਗੋਬਿੰਦ ਸਿੰਘ ਦੀ ਉੱਥੇ ਕਥਾ ਕਰਨੇ ਆ, ਸਾਨੂੰ ਉਹਨਾਂ ਦੀਆਂ ਸਾਰੀਆਂ ਸਾਖੀਆਂ 6 ਸਾਲ ਵਾਲੀਆਂ ਦੀਆਂ ਚੇਤੇ ਆਈ ਜਾਂਦੀਆਂ, ਕਿਉਂਕਿ ਉੱਥੋਂ ਦਾ ਹਰ ਸ਼ਬਦ ਬਾਲਾ ਪ੍ਰੀਤਮ ਕਹਿੰਦਾ ਹੈ। ਮੈਂ ਬੇਨਤੀ ਕਰਾਂ ਮਹਾਰਾਜ, ਗੁਰੂ ਨਾਨਕ ਸਾਹਿਬ ਵਚਨ ਕਰਦੇ ਆ ਕਿ ਤੂੰ ਗੁਰੂ ਦਾ ਮਰਮ ਨਹੀਂ ਜਾਣ ਸਕਦਾ, ਗੁਰੂ ਦਾ ਭੇਦ ਕੋਈ ਨਹੀਂ ਜਾਣਦਾ। ਇਹ ਗੱਲ ਯਾਦ ਰੱਖੋ, ਰੱਬ ਦੇ ਧੱਕੇ ਹੋਏ ਨੂੰ ਗੁਰੂ ਬਖਸ਼ਵਾ ਦਿੰਦਾ ਹੈ ਤੇ ਗੁਰੂ ਦੇ ਧੱਕੇ ਹੋਏ ਨੂੰ ਸਿੱਖ ਬਖਸ਼ਵਾ ਦਿੰਦਾ ਹੈ। ਇਹ ਮਨ ਚਾਹੇਗਾ ਵੀ ਰੱਬ ਦੇ ਧੱਕੇ ਨੂੰ ਕੌਣ ਜੰਮਿਆ ਮੋੜਨ ਵਾਲਾ? ਨਹੀਂ, ਗੁਰੂ ਸਾਹਿਬ ਬਚਨ ਕਰਦੇ ਆ। ਮਹਾਰਾਜ ਕਹਿੰਦੇ ਨੇ ਖੋਟੇ ਸੱਚੀ ਦਰਗਹਿ ਸੁੱਟੀਆਂ, ਕਿਸ ਆਗੈ ਕਰੈ ਪੁਕਾਰ, ਕਿਹਦੇ ਕੋਲ ਜਾਣ? ਮਹਾਰਾਜ ਕਹਿੰਦੇ ਸਤਿਗੁਰ ਪਿੱਛੇ ਭੱਜ ਭਵੇਂ, ਇਹ ਕਰਨੀ ਸਾਰ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ। ਸਤਿਗੁਰੂ ਮਹਾਰਾਜ ਕਹਿੰਦੇ ਆ ਕਿ ਤੂੰ ਗੁਰੂ ਨੂੰ ਜਦੋਂ ਬੋਲਣਾ, ਅਦਬ ਸਹਿਤ, ਆਸਥਾ ਸਹਿਤ, ਭਾਵਨਾ ਸਹਿਤ, ਗੁਰੂ ਬਰਾਬਰ ਕਿਸੇ ਨੂੰ ਜਾਣਨਾ ਹੀ ਨਹੀਂ। ਮੇਰੀ ਬੇਨਤੀ ਹੈ ਗੁਰਮੁਖ, ਹੁਣ ਇੱਥੇ ਥੋੜੀ ਜਿਹੀ ਦਿੱਕਤ ਆਉਂਦੀ ਸਾਡੇ, ਗੁਰਮੁਖ ਦਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਚ ਕਿਹਾ ਹੈ, ਗੁਰਮੁਖ ਦਾ ਸਤਿਕਾਰ ਜਿਹੜਾ ਕਰਦਾ ਉਹਨੂੰ ਗੁਰੂ ਦਾ ਸ਼ਰੀਕ ਜਾਣ ਕੇ ਨਾ ਨਿੰਦਕੇ। ਗੁਰਮੁਖ ਦਾ ਸਤਿਕਾਰ ਮੈਂ ਕਿਹਾ ਤਾਂ ਹੀ ਸ਼ਬਦ ਵਰਤਿਆ ਕਿ ਸਿੱਖ ਦੇ ਧੱਕੇ ਨੂੰ ਆ ਭਾਈ ਬੁੱਧੂ ਨੇ ਭਾਈ ਲੱਖੋ ਨੂੰ ਇਹ ਧੱਕੇ ਮਰਵਾਏ ਨਾ, ਉਹਨੇ ਜਾਣ ਬੁੱਝ ਕੇ ਨਹੀਂ। ਜਦੋਂ ਆਵਾ ਪੱਕਣ ਦੀ ਅਰਦਾਸ ਹੋ ਰਹੀ ਸੀ, ਕੀਰਤਨ ਹੋਇਆ, ਪਾਠ ਹੋਇਆ, ਸਭ ਕੁਝ ਹੋਇਆ, ਪਰ ਉਹ ਪ੍ਰਸ਼ਾਦਾ ਸ਼ਕਲ ਨੇ ਅੰਦਰ ਆਇਆ ਤੇ ਉਹਨੂੰ ਧੱਕਾ ਮਰਵਾ ਦਿੱਤਾ। ਜਾਂ ਹਰ ਬੰਦੇ ਦੀ ਬਿਰਤੀ ਵੱਖਰੀ ਵੱਖਰੀ ਹੁੰਦੀ ਹੈ ਸੰਗਤ ਚ, ਤੇ ਅਰਦਾਸ ਚ ਇਹੀ ਕਿਹਾ ਨਾ ਕਿ ਬੁੱਧੂ ਦਾ ਆਵਾ ਪੱਕ ਜਾਏ। ਤੇ ਅੱਜ ਤੀਕ ਜਿਹੜੇ ਪਾਕਿਸਤਾਨ ਕਹਿੰਦੇ ਭਾਈ ਬੁੱਧੂ ਦਾ ਆਵੇ ਦਾ ਜ਼ਿਕਰ ਕਰਦੇ ਉਸ ਥਾਂ ਦਾ, ਪਰ ਬਾਹਰ ਖਰੋਤੇ ਭਾਈ ਲੱਖੂ ਨੇ ਕਿਹਾ ਸੀ ਨਹੀਂ, ਇਹਦਾ ਆਵਾ ਨਹੀਂ ਪੱਕ ਸਕਦਾ, ਕੱਚੀ ਰਹੇਗਾ। ਗੁਰੂ ਕਿਆ ਨੂੰ ਧੱਕੇ ਮਰਵਾਉਂਦਾ ਹੈ, ਸ਼ਬਦ ਵਰਦੇ ਨੇ, ਸੱਚੀ ਮੁੱਚੀ ਉਹਦਾ ਆਵਾ ਕੱਚਾ ਰਿਹਾ, ਇੱਟਾਂ ਕੱਢੀਆਂ ਕੱਚੀਆਂ। ਗੁਰੂ ਅਰਜੁਨ ਸਾਹਿਬ ਜੀ ਦੇ ਕੋਲ ਆਇਆ, ਇਤਿਹਾਸ ਕਹਿੰਦਾ ਹੈ ਕਿ ਮਹਾਰਾਜ ਨੇ ਕਿਹਾ, ਭਾਈ ਲੱਖੂ ਕਹਿੰਦੇ ਨੇ ਸਤਿਗੁਰੂ ਇਹਦਾ ਅਦਾਵਾ ਪੱਕ ਜਾਏ, ਇਹਨੂੰ ਬਖਸ਼ਿਸ਼ ਕਰ ਦਿਓ, ਤੁਸੀਂ ਬਖਸ਼ਿਣ ਦਿਓ। ਮਹਾਰਾਜ ਕਹਿੰਦੇ ਤੇਰਾ ਬੋਲ ਨਹੀਂ ਮਿਟਾ ਸਕਦਾ, ਰਹੇਗਾ ਕੱਚਾ ਹੀ, ਪਰ ਜਿਹੜੀ ਲੋੜ ਇਹਦੀ ਇਹਦੇ ਪੈਸੇ ਪੱਕਿਆਂ ਜਿੰਨੇ ਵੱਟੇ ਜਾਣਗੇ। ਜਿਸੂ ਨੇ ਕਹਿੰਦੀਆਂ ਤੇਰੀਆਂ ਕੱਚੀਆਂ ਵੀ ਪੱਕਿਆਂ ਦੇ ਭਾਅ ਵਿਕਣਗੀਆਂ। ਮੈਂ ਸਿਰਫ ਇੱਕ ਬੇਨਤੀ ਕਰ ਰਿਹਾ ਕਿ ਆਪਣੇ ਗੁਰੂ ਨੂੰ ਪੁੱਛਣ ਤੋਂ ਪਹਿਲਾਂ, ਸਭ ਤੋਂ ਪਹਿਲਾਂ ਅਰਜ਼ ਕੀਤੀ ਹੈ ਗੁਰੂ ਕੌਣ। ਅਸੀਂ ਗੁਰੂ ਨਾਨਕ ਸਾਹਿਬ ਜੀ ਸ਼ਬਦ ਬਾਣੀ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਸਤਿਗੁਰ ਵੱਡਾ ਕਰ ਸਾਹ ਲਾਈਐ। ਗੁਰੂ ਨੂੰ ਵੱਡਾ ਹੀ ਕਹਿਣਾ ਹੈ, ਉੱਚੀ ਕਹਿਣਾ। ਹੁਣ ਇਹ ਜਦੋਂ ਸਾਡੇ ਸਾਹਮਣੇ ਤੁਕਾਂ ਆਉਂਦੀਆਂ ਨੇ ਤੇ ਭੱਟਾਂ ਦੇ ਸੋਈਆਂ ਦੇ ਅਰਥ ਐ ਖਿਣ ਦੇ ਵਿੱਚ ਅੱਗੋਂ ਸਪਸ਼ਟ ਹੋਈ ਜਾਂਦੇ ਆ। ਸਤਿਗੁਰ ਵੱਡਾ ਕਰ ਸਹਲਾਈ ਹੈ, ਕਿੰਨਾ ਕੁ ਵੱਡਾ ਸਵਾਇ ਲਾਈਏ। ਗੁਰੂ ਕੇ ਰਬਾਬੀਆਂ ਨੇ ਸ਼ਬਦ ਵਰਤ ਦਿੱਤੇ, ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ, ਤੂੰ ਵਿਚਾਰਿਆ, ਪਰ ਉਸ ਤੋਂ ਪਹਿਲਾਂ ਕਹਿ ਦਿੱਤਾ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਏਡਾ ਵੱਡਾ ਕਹਿ ਦਿੱਤਾ, ਇੰਨਾ ਵੱਡਾ ਕਿਹਾ, ਗੁਰ ਜੈਸਾ ਨਾਹੀ ਕੋ ਦੇਵ, ਕੋਈ ਨੀ ਗੁਰੂ ਵਰਗਾ ਦੇਵਤਾ। ਜਿਸ ਮਸਤਕ ਭਾਗ ਸੋ ਲਾਗਾ ਸੇਵ, ਗੁਰੂ ਗ੍ਰੰਥ ਸਾਹਿਬ ਜੀ ਨੇ ਏਡਾ ਵੱਡਾ ਸ਼ਬਦ ਕਿਹਾ, ਤਤ ਵਿਚਾਰ ਗਿਆ ਹੈ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਮਹਾਰਾਜ ਕਹਿੰਦੇ ਪਹਿਲੀ ਗੱਲ ਉਹਨੂੰ ਵੱਡਾ ਕਰਕੇ ਸਲਾਹ, ਕਿਉਂ ਜੀ? ਕਹਿੰਦੇ ਨੇ ਇਹ ਝੂਠੀ ਬਟਰਿੰਗ ਨਹੀਂ, ਝੂਠੀ ਸਿਫਤ ਨਹੀਂ, ਜਿਹੜਾ ਹੈ ਵੱਡਾ ਉਹਨੂੰ ਵੱਡਾ ਬੋਲ, ਉਹਨੂੰ ਵੱਡਾ ਕਹਿ, ਉਸ ਵਿੱਚ ਬੜੀਆਂ ਵੱਡੀਆਂ ਵਡਿਆਈਆਂ ਨੇ। ਤੇ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਿਹੜੇ ਨਿੰਦਕ ਨੇ ਗੁਰੂ ਦੇ, ਕਹਿਣ ਲੱਗੇ ਇਹ ਵਡਿਆਈਆਂ ਵੀ ਉਹਨਾਂ ਨੂੰ ਸਮਝ ਪੈਂਦੀਆਂ ਨੇ ਜਿਹਦੇ ਉੱਤੇ ਰੱਬ ਦੀ ਕਿਰਪਾ ਹੁੰਦੀ ਹੈ। ਸਤਿਗੁਰੂ ਵੱਡਾ ਕਰ ਸਾਹ ਲਾਈਐ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਹੈ ਤਾਂ ਸਹੀ, ਜੇ ਖਸਮ ਵਾਹਿਗੁਰੂ ਕਿਰਪਾ ਕਰੇ ਸਹਿ ਮੇਲੇ ਤਾਂ ਨਦਰੀ ਆਈਆਂ, ਕੱਲੀ ਨਦਰੀ ਨਹੀਂ ਆਈਆਂ। ਹੁਣ ਫਿਰ ਸੁਣਿਓ ਮੇਰੀ ਬੇਨਤੀ, ਗੁਰੂ ਗ੍ਰੰਥ ਸਾਹਿਬ ਚ ਸ਼ਬਦ ਚ ਸਾਰਾ ਗਿਆਨ ਹੈ, ਕੱਲੀ ਨੌਲੇਜ ਥੋੜਾ ਜੀ, ਇਹਦੇ ਚ ਜੀਵਨ ਹੈ, ਭਗਤੀ ਹੈ, ਜੋਗ ਹੈ, ਸੰਯਮ ਹੈ, ਤਪ ਹੈ, ਜਪ ਹੈ, ਜੀਵਨ ਹੈ, ਬ੍ਰਹਮ ਗਿਆਨ ਹੈ, ਸੰਤਾਈ ਹਰ ਕੁਝ ਹੈ। ਪਰ ਮਹਾਰਾਜ ਕਹਿੰਦੇ ਜਿਹੜੀਆਂ ਇਹ ਵਡਿਆਈਆਂ ਤੂੰ ਕਰ ਰਿਹਾ ਹੈ, ਵੱਡਾ ਕਰਕੇ ਸਲਾਹ ਰਿਹਾ ਹੈ, ਇਹ ਗੁਰੂ ਗ੍ਰੰਥ ਸਾਹਿਬ ਚ ਗੁਰੂ ਦੀਆਂ ਵਡਿਆਈਆਂ ਤੇਰੇ ਚਿੱਤ ਵਿੱਚ ਪ੍ਰਵੇਸ਼ ਕਰ ਜਾਣਗੀਆਂ। ਗੁਰੂ ਦੀ ਵਡਿਆਈ ਸਿੱਖ ਚ ਵਰਤਣ ਲੱਗ ਪਈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਂ ਤਿਸ ਭਾਣਾ। ਜਦੋਂ ਵੱਡਾ ਕਹਿਣ ਵਾਲਾ ਗੁਰੂ ਨੂੰ ਭਾ ਗਿਆ, ਚੰਗਾ ਲੱਗ ਗਿਆ ਜੀ, ਪ੍ਰਭੂ ਨੂੰ ਭਾ ਗਿਆ, ਫਿਰ ਕੀ ਹੋਇਆ? ਜਾਂ ਤਿਸ ਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿ ਤੁੱਠੈ ਨੌ ਨਿਧ ਪਾਈਆਂ। ਕੱਲ ਤੋਂ ਲੈ ਕੇ ਆਪਾਂ ਸ਼ੁਰੂ ਕੀਤਾ, ਇੱਕ ਤਾਂ ਗੁਰੂ ਨਾਨਕ ਸਾਹਿਬ ਦਾ ਗੁਰੂ ਪਾਰ ਬ੍ਰਹਮ ਪਰਮੇਸ਼ਰ, ਸ਼ਬਦ ਗੁਰੂ ਦੀ ਗੱਲ ਕੀਤੀ। ਦੂਸਰੀ ਮੈਂ ਆਪ ਜੀ ਨੂੰ ਬੇਨਤੀ ਕਰਕੇ ਚੱਲਾਂ ਕਿ ਗੁਰੂ ਨਾਨਕ ਸਾਹਿਬ ਗੁਰੂ ਸਿਫਤ ਤੇ ਗੁਰੂ ਸਤਿਕਾਰ ਵਿੱਚ ਬਹੁਤ ਕਹਿ ਰਹੇ ਆ। ਇੱਥੋਂ ਤੱਕ ਮਹਾਰਾਜ ਇੱਕ ਸ਼ਬਦ ਵਰਦੇ ਆ ਜਿਹੜਾ ਖਾਸ ਕਰਕੇ ਪਾਂਧੇ ਨੂੰ ਮੁਖਾਤਬ ਕਰਕੇ ਕਿਹਾ, ਜਾਲ ਮੋਹ ਘਸ ਮਸ ਕਰ, मत कागद कर सार, भाव कलम कर चित लिखारी, गुर पुछ लिख विचार। चलो ये अर्थ सिर्फ इस एक तुक लेनी, लिख नाम अपने चित दे कागज ते नाम लिख। दूजी गल सलाह, उस नाम दी सिफत लिख, लिख नाम सलाह लिख ते सिफत सलाह लिख के अगली सत्र चित विच लिख दे, अंत ना पारा बार मैं तेनू जप सकना तेरी कृपा नाल, पर लिख के पा दे भी जप के तेरा अंत नहीं पाया जा सकता। देखो ये शब्द किन्नी व्याख्या मंगदा है, लिख नाम सलाह लिख, एक ता नाम पर सलोता करो दी, लिख नाम सलाह लिख, लिख अंत ना पारा वार। महाराज कहंदे ने जाल मोह घस मस कर, मत कागद कर सार, भाव कर्म कल चित लिखारी, गुर पुछ। मैं अपना गुरु पूछ देखिया, कहंदे ने गुरु नू पुछ, ते महाराज सीधा नहीं कह सकते भी नाम लिख लिख दिता, पर विच गुरु नू रखिया, क्योंकि सिख दी जिंदगी विच हर पड़ा दे उत्ते गुरु ही इहदे सामने है। गुर पुछ लिख विचार, लिख नाम सलाह लिख, लिख अंत ना पारा वार। बाबा ए लेखा लिख जान, जिथे लेखा मंगिया तिथे होए सच्चा निशान। फिर मारे ने एक ता होर शब्द वरते है, चलो मैं सिर्फ गुरु नानक साहब दी बाणी याद ही लई जी, इस करके भी गुरु नानक साहब सतगुरु। कल मैं क्या कि यह किताबा बड़िया पुरानिया सन, चलो आपां नूं जिहड़ियां गल्लां लिखियां, स्वामी दयानंद दा जिक्र चलिया जी, एक दिन सज्जन को कह रहा सत्यार्थ प्रकाश, मैं तकरीबन दो क वारी पढ़िया जी, कहे संस्कृत विचो ते हिंदी भी कहे उस भी, चलो ठीक है उन्होंने आरिया समाजिया दे जिहड़ी मर्यादा कह लो जी उन्होंने, पर उस विच कोर निंदिया दा अपराध भी किया है। गुरु नानक साहब लई अनपढ़ शब्द वरतिया है, भौ महाराज जिहड़ा भय शब्द वरतिया इहदे ते उन्हें लिखिया भी उन्हां नूं संस्कृत नहीं सी आउंदी, ये शब्द क्या जी। कबीर साहब लई तां शब्द होर भी उन्हां दी शब्दावली घटिया उन्हां वरती, चलो वाहिगुरु कृपा करे, पर वह मैं ये नहीं जिक्र करना चाहता, क्योंकि ये अजे भी इंडिया विच कबीर पंथी है, वो कई बार टीवी ते लाइव पोथी रख के बोलन लग पैंदे गुरु नानक साहब का गुरु कबीर था। मैं क्या पूरे गुरु ग्रंथ साहब याद रखियो, कबीर साहब सत्कार योग ने, पर गुरु ग्रंथ साहब च गुरु नानक साहब का गुरु पार ब्रह्म परमेश्वर मनिया है। ता मैं दो दिन इस गल ते लाया, मैं अपना गुर पूछ देखिया, ते गुरु नानक साहब फिर गुरु की खट्टी ते विकन का जिक्र करते, आ शब्द मारू राग का मुल खरीदी लाला गोला, मैं अपने गुरु की हत्ती ते वटिया विकिया। ते वेखो हुण ओ शब्द असी कहांगे भी देह रूप च गुरु साहब नूं कौन उपदेश दे रहा सी भी आ करो आ करो, पर महाराज जदों देखो जदों भाई लालो दे घर बहिंदे आ इक्को गल कहिंदे आ मरदानिया, रबाब छेड़ खसम दी बाणी आ गई, आ गुरु बोल रहा है, जैसी मैं आवे खसम की बाणी। हुण ओ जिहड़ा अनुभव है, मैं तुसी कथा वाले कहिए जी महाराज, ओ अनुभव नूं केवल गुरु नानक साहब कहिंदे आ मेरा गुरु आ कहिंदा मैं आ कर लगा, मेरा स्वामी ये कह रहा है। देखो आ चौमासे दे दिन आए, यह चौमासा आप समझने जी जदों मीह पैंदे ने, तुसी हाड़ सौण भादों ला लो भी जदों मीह पै, ते महाराज कहन लगे मरदानिया चल मीह पै के हटिया चल अगे चलीए। उन्हां एक सबैकन भाई साहब जी ने शब्द कह दिता भाई मरदाना जी ने कि महाराज जी बरसात के मौसम च तो सारे रुक जाते हैं, सौण वरसदा पिया है ते रुक जाइए खां। महाराज चुप कर गए, इनी देर नू हरकारा लंघिया, हलकारा नहीं हरकारा जिन्हों अजकल पंजाबी डाकी उत्थे डाकिया शब्द वरत पोस्टमैन उन्हों हरकारा कहिंदे सन, जिहड़ा एक थां तो चिट्ठी डाक अगे पहुंचांदा सी। इनी चेर नू हरकारा लंघिया ते महाराज आवाज दे के कहिंदे आ भी इन्ना मीह वसदा ए नहीं टेक के बैठा, आवाज दित्ती उहने कि भाई पुरखा गल सुनो, कोल आ गया हाथों दे झोला ते झोले च कागज चिट्ठियां सन, ते महाराज कहिंदे ने इन्ना मीह पैंदा पिया है, बारिश हो रही चिक्कड़क है, आ मच्छर सप्प ठू, महाराज ने शब्द भी वरते है, ਮੱਛਰ ਡੰਗ ਮਾਰਦਾ ਤੁਖਾਰੀ ਰਾਗ ਚ ਮਹਾਰਾਜ ਕਹਿੰਦੇ ਨੇ ਭੱਦ ਵੇਖੋ ਜਾ ਕੇ ਕਹਿੰਦੇ ਤੂੰ ਆਰਾਮ ਕਰ ਕਹਿੰਦਾ ਨਹੀਂ ਮਹਾਰਾਜ ਮੈਂ ਆਰਾਮ ਨਹੀਂ ਕਰ ਸਕਦਾ ਕਹਿੰਦੇ ਨੇ ਕਿਉਂ ਉਹਨੇ ਝੋਲਾ ਵਿਖਾ ਕੇ ਕਿਹਾ ਇਹ ਸਨੇਹੇ ਨੇ ਲੋਕਾਂ ਦੇ ਜੇ ਮੈਂ ਆਰਾਮ ਕਰਾਂਗਾ ਤੇ ਸਨੇਹ ਕਿਸਨੇ ਅੱਗੇ ਪਹੁੰਚਾਣੇ ਨੇ ਮਹਾਰਾਜ ਦੇ ਨੇਤਰ ਭੇਜਿਆ ਕਹਿਣ ਲੱਗੇ ਸੋਹਣੇ ਮਰਦਾਨਿਆਂ ਇਹ ਦੁਨੀਆਂ ਦੇ ਸਨੇਹ ਭੇਜਣ ਵਾਲਾ ਹਰਕਾਰਾ ਨਹੀਂ ਟਿਕਦਾ ਪਿਆ ਇਹ ਮੀਂਹ ਵਿਚ ਵੀ ਮੱਛਰ ਵਿਚ ਵੀ ਸੱਪਾਂ ਵਿਚ ਵੀ ਤੁਰਿਆ ਜਾਂਦਾ ਹੈ ਮੈਂ ਤਾਂ ਵਾਹਿਗੁਰੂ ਦਾ ਹਰਕਾਰਾ ਬਣ ਕੇ ਮੈਂ ਕਿਵੇਂ ਆਰਾਮ ਕਰ ਸਕਦਾ ਮੈਂ ਉਹਦਾ ਸੰਦੇਸ਼ ਦੇਣ ਆਇਆ ਹਾਂ ਉਹਦੀਆਂ ਚਿੱਠੀਆਂ ਵੰਡਣ ਵਾਸਤੇ ਆਇਆ ਵਾ ਉੱਥੇ ਗੁਰੂ ਸਾਹਿਬ ਨੇ ਰੱਬ ਨਹੀਂ ਕਿਹਾ ਫਿਰ ਮਹਾਰਾਜ ਦਾ ਇਹ ਬਚਨ ਕਿ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉਂ ਸੁਭਾਗਾ ਮੈਂ ਖੁਸ਼ ਕਿਸਮਤ ਆ ਮੈਂ ਆਪਣੇ ਗੁਰਪੂਛ ਦੇਖਿਆ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉਂ ਸੁਭਾਗਾ ਗੁਰ ਕੀ ਬਚਨੀ ਮਹਾਰਾਜ ਦਾ ਗੁਰੂ ਕੌਣ ਅਕਾਲ ਪੁਰਖ ਮੈਂ ਆਪਣਾ ਗੁਰਪੂਛ ਦੇਖਿਆ ਗੁਰ ਕੀ ਬਚਨੀ ਖਾਟ ਬਿਕਾਨਾ ਜਿੱਤ ਲਾਇਆ ਤਿਤ ਲਾਗਾ ਤੇਰੇ ਲਾਲੇ ਕਿਆ ਚਤੁਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ ਇਹ ਤੁਕ ਨੂੰ ਸੁਣਿਓ ਥੋੜਾ ਜਿਹਾ ਜੀ ਇੱਥੇ ਚਤੁਰਾਈ ਦਾ ਅਰਥ ਉਹ ਦੂਜਾ ਨਹੀਂ ਕਰਨਾ ਇਹ ਮਨ ਚੰਚਲਾ ਚਤੁਰਾਈ ਕਿਨੇ ਨੇ ਪਾਇਆ ਇੱਥੇ ਚਤੁਰਾਈ ਦਾ ਅਰਥ ਹੈ ਸਿਆਣਪ ਮੁਰਸ਼ਦ ਉਹਦੇ ਫੁਰਨੇ ਨੂੰ ਜੇ ਮੁਰੀਦ ਹੀ ਨਾ ਸਮਝੇ ਬੋਲਣਾ ਪਏ ਮੁਰਸ਼ਦ ਨੂੰ ਤੇ ਫਿਰ ਮੁਰੀਦ ਕਾਹਦਾ ਹੋਇਆ ਇੰਨਾ ਭੇਦ ਹੋਵੇ ਉਹਦੀਆਂ ਰਮਜ਼ਾਂ ਸਮਝੇ ਉਹਨੂੰ ਬੋਲਣਾ ਨਾ ਪਵੇ ਸੱਚ ਵੇ ਐਸੇ ਗੁਰਮੁਖ ਮਹਾਂਪੁਰਖਾਂ ਦੇ ਜੀਵਨ ਪੜ੍ਹੇ ਸੁਣੇ ਕਿ ਜਿਹੜੇ ਜਿਸ ਥਾਂ ਤੇ ਸੇਵਾ ਕਰਦੇ ਸਨ ਸੱਚ ਵੇ ਉਸ ਗੁਰਮੁਖ ਦਾ ਫੁਰਨਾ ਸਮਝ ਕੇ ਸੇਵਾ ਵੀ ਖੜੇ ਹੋ ਜਾਂਦੇ ਸਨ ਮਹਾਰਾਜ ਕਹਿੰਦੇ ਮੈਂ ਕਾਹਦਾ ਸੇਵਕ ਬਣਿਆ ਮੈਨੂੰ ਤਾਂ ਤੇਰੀ ਸੇਵਾ ਕਰਨ ਦਾ ਵਾਲ ਹੀ ਨਹੀਂ ਆਇਆ ਤੇਰੇ ਲਾਲੇ ਕਿਆ ਚਤੁਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਹੀ ਮੈਂ ਤੇਰੇ ਹੁਕਮ ਨੂੰ ਸਮਝ ਹੀ ਨਹੀਂ ਸਕਿਆ ਮਾਂ ਲਾਲੀ ਪਿਓ ਲਾਲਾ ਮੇਰਾ ਖਾਉ ਲਾਲੇ ਕਾ ਜਾਇਆ ਲਾਲੀ ਨਾਚੈ ਲਾਲਾ ਗਾਵੈ ਭਗਤ ਕਰੂੰ ਤੇਰੀ ਰਾਇਆ ਸੁਣਿਓ ਅੱਗੇ ਸਤਿਗੁਰੂ ਦੀ ਸੇਵਾ ਪੀਏ ਤਾਂ ਪਾਣੀ ਆਣੀ ਮੀਰਾ ਮੀਰਾ ਦਾ ਲਫ਼ਜ਼ੀ ਅਰਥ ਹੈ ਪਾਤਸ਼ਾਹ ਜੇ ਪਿਆਸ ਲੱਗੇ ਤੇ ਪਾਤਸ਼ਾਹ ਮੈਂ ਪਾਣੀ ਲੈ ਕੇ ਆਵਾਂ ਖਾਏ ਤਾਂ ਪੀਸਣ ਜਾਊ ਭੁੱਖ ਲੱਗੇ ਤੇ ਦਾਣੇ ਚੱਕੀ ਚ ਪੀ ਕੇ ਤਾਜ਼ੇ ਆਟੇ ਨਾਲ ਪ੍ਰਸ਼ਾਦਾ ਪਕਾਵਾਂ ਇਹ ਮਾਰੇ ਸਾਰੇ ਇਸ਼ਾਰੇ ਕਰ ਰਹੇ ਸਨ ਵੀ ਇਸ ਤਰ੍ਹਾਂ ਸੇਵਾ ਕਰਨੀ ਪੀਏ ਤਾਂ ਪਾਣੀ ਆਣੀ ਮੀਰਾ ਖਾਏ ਤਾਂ ਪੀਸਣ ਜਾਊ ਪੱਖਾ ਫੇਰੀ ਪੱਖਾ ਝੱਲਾਂ ਪੈਰ ਮਲੋਵਾਂ ਜਬ ਤਰ੍ਹਾਂ ਤੇਰਾ ਨਾਉ ਪਰ ਸਭ ਕੁਝ ਕਰਕੇ ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੁਧ ਵਡਿਆਈ ਇੱਥੇ ਸਤਿਗੁਰੂ ਨੇ ਕਿਹਾ ਭਾਈ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਆਇਆ ਕੀ ਪੁੱਛਿਆ ਜੀ ਕਹਿਣ ਲੱਗੇ ਹਰ ਬਿਨ ਜੀਓ ਜਲ ਬਲ ਜਾਓ ਨਾਮ ਤੋਂ ਬਿਨਾਂ ਅੰਦਰ ਸੜੇਗਾ ਨਾਮ ਤੋਂ ਬਿਨਾਂ ਅੰਦਰ ਤਪਸ਼ ਵਰਦੀ ਏ ਇਸੇ ਲੜੀ ਨੂੰ ਕੱਲ ਨੂੰ ਯਤਨ ਕਰਾਂਗਾ ਇਹ ਮੁਕੰਮਲ ਹੋਵੇ ਕਿ ਗੁਰੂ ਨੇ ਕੀ ਦੱਸਿਆ ਕਿਵੇਂ ਪੁੱਛਿਆ ਕਿਵੇਂ ਸਤਿਗੁਰੂ ਦੱਸਦੇ ਪਿਆ ਕਿ ਸੱਚਮੁੱਚ ਦੁਨੀਆ ਅੱਗ ਹੈ ਚਾਰ ਚਫੇਰੇ ਮੱਚੀ ਪਈ ਹੈ ਤੇ ਮਹਾਰਾਜ ਕਹਿੰਦੇ ਨੇ ਇਸ ਅੱਗ ਨੂੰ ਜੇ ਠੰਡਾ ਕਰ ਸਕਦਾ ਗੱਲਾਂ ਨਹੀਂ ਕਰਨਾ ਇਸ ਅੱਗ ਨੂੰ ਸਿਰਫ ਨਾਮ ਹੀ ਠੰਡਿਆ ਕਰ ਸਕਦਾ ਹੈ ਫਿਰ ਗੁਰੂ ਦੱਸਦਾ ਅੱਗ ਕਿਹੜੀ ਕਿਹੜੀ ਹੈ ਇਹ ਕਿਵੇਂ ਬੁੱਝੇਗੀ ਕਿਉਂਕਿ ਸਤਿਗੁਰੂ ਨੇ ਤਾਂ ਜੀ ਤਪਦੇ ਹੋਏ ਸੰਸਾਰ ਨੂੰ ਅਸੀਂ ਕਹਿੰਦੇ ਗੁਰੂ ਸਾਹਿਬ ਨੇ ਤਾਂ ਇੱਥੋਂ ਤੱਕ ਕਿਹਾ ਵਾਹਿਗੁਰੂ ਕੱਲਾ ਪੰਜਾਬ ਨਹੀਂ ਕੱਲਾ ਸਿੱਖ ਨਹੀਂ ਕੱਲਾ ਭਾਰਤ ਨਹੀਂ ਇੱਕ ਕਿਰਪਾ ਕਰ ਸਾਰੀ ਦੁਨੀਆਂ ਸੜਦੀ ਪਈ ਹੈ ਜਿਵੇਂ ਕਿਵੇਂ ਬਚਾ ਸਕਣਾ ਬਚਾ ਲੈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰਾ ਉਭਰੈ ਤਿੱਤੈ ਲਿਓ ਉਬਾਰ ਇਸ ਤੁਕ ਨੂੰ ਕਿ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਉ ਤੇ ਪਹਿਲੀ ਤੁਕ ਲਾਂਗੇ ਹਰ ਬਿਨ ਜੀਓ ਜਲ ਬਲ ਜਾਓ ਆਪ ਸਮੂਹ ਸੰਗਤ ਦਾ ਬਹੁਤ ਧੰਨਵਾਦ ਜੀ ਆਓ ਕਰੋ ਕਿਰਪਾ ਸਾਧ ਸੰਗਤ ਜਿਨ੍ਹਾਂ ਜਾਣੇ ਜੀ ਸਦਕੇ ਜਾਓ ਪਲੀਜ਼ ਜਿਨ੍ਹਾਂ ਕੋਲ ਵਕਤ ਹੈ ਸਾਰੇ ਉੱਚੀ ਆਵਾਜ਼ ਵਿੱਚ ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ ਪਿਆਰ ਅਦਬ ਸਹਿਤ ਵਾਹਿਗੁਰੂ ਸ਼ਬਦ ਉਚਾਰਨ ਕਰੋ ਜੀ ਅਸੀਸ ਬਖਸ਼ੋ ਔਰ ਉਚਾਰਨ ਕਰੋ ਵਾਖੇ ਗੁਰੂ ਸਾਰੇ ਕਿਰਪਾ ਕਰਿਓ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ।